दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने बहुत ज्यादा पठाना नु समझाया पर वो रहन दे वास्ते तैयार नहीं हुए। मामा किरपाल जी कहंदे ने कि सच्चे पातशाह बहुता ज्यादा इन्हां नु आखना नहीं चाहिदा, तुसीं अपने मुख तो ये बचन कहो के दफा हो जाओ दौड़ जाओ। कहिंदा सच्चे पातशाह इन्हां दा शेर दा भेख है पर इन्हां दी जिहड़ी करनी है ना उह सच्चे पातशाह गिदड़ां वर्गी। कल इथों तक कथा पहुंची सी, अज इथों अगे मैं प्रारंभ करदा। सुन लज्जत होए भीखण खान बोल्यो सने सने दुख मान। कवि संतोख सिंह जी लिखते ने कि जदों मामा किरपाल जी ने इस तरह दी गल्लां कीतियां उन्हां गल्लां नूं सुन के भीखण खां बहुत ही ज्यादा शर्मिंदा होया ते फिर थोड़ी देर तो बाद हौली हौली दुख मन के इंज बोलिया। जिम चित आए तथा तुम कहो क्या हमरे कार जियोर लहो। भीखण खान मामा किरपाल जी नूं कहिंदा कि जो तुहाडे चित दे विच आउंदा है तुसीं उही आख सकदे हो, क्या हमरे कारज और लहो, पर साडे काम नूं तुसीं की जाणदे हो। भाव के जो तुहाडे चित दे विच आया ओह तुसीं आख दित्ता पर साडी मजबूरी नूं तुसीं समझदे ने। मन की खुशी नौकरी करे नहीं करे कर अपने थिरे। भीखण खां कहिंदा कि साडे मन दी खुशी है, जेकर खुशी होवेगी ते नौकरी करांगे, नहीं ते नौकरी नूं छड के अपने घर बह जावांगे, इहदे विच जबरदस्ती की है। गोर को कछ ले जाहे तां डर है नहीं ले जाहे दरस पुण कर है। कहिंदे ने कि जेकर असीं गुरु दा कुछ लै के जाइए तां ते डर है पर असीं ते कुछ लिजा नहीं रहे, असीं दोबारा फेर आवांगे आण के दर्शन करांगे। असीं तुहानूं कह रहे हां कि मजबूरी वास्ते सानूं जाना पै रहा। शादी किदों गमी के हाल बैठन मिल बिरादरी नाल। भीखण खान कहिंदा है कि गमी दे वेले ते खुशी दे वेले हर कोई चाहुंदा है ਕਿ ਮੈਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਰਾਦਰੀ ਦੇ ਨਾਲ ਮਿਲ ਕੇ ਬੈਠਾਂ। ਜੋ ਨਾ ਬਣ ਤੋ ਹੋਵੇਂ ਹੀਨ, ਐਸੀ ਬਾਤ ਜਾਤ ਕੀ ਚੀਨ। ਜੇਕਰ ਖੁਸ਼ੀ ਤੇ ਗਮੀ ਦੇ ਵੇਲੇ ਕੋਈ ਆਪਣੀ ਬਰਾਦਰੀ ਦੇ ਵਿੱਚ ਨਹੀਂ ਬਹਿੰਦਾ ਤੇ ਸਾਰਿਆਂ ਤੋਂ ਹੀਣਾ ਉਸ ਨੂੰ ਸਮਝਿਆ ਜਾਂਦਾ, ਐਸੀ ਜਿਹੜੀ ਗੱਲ ਹੈ ਉਹ ਸਾਰੇ ਜਾਣਦੇ ਨੇ। ਸੁਣ ਕਲਗੀ ਤਰ ਬਾਕ ਬਖਾਨੇ, ਨਿਕਸੋ ਗੀਦੀ ਮੂੜ ਮਹਾਨੇ। ਜਦੋਂ ਭੀਖਣ ਖਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਨੇ ਜਾਓ ਕੈਰੋ ਮੂਰਖੋ, ਦੌੜ ਜਾਓ ਮੇਰੀਆਂ ਨਜ਼ਰਾਂ ਤੋਂ ਓਹਲੇ ਹੋ ਜਾਓ। ਆਸ ਤੁਜ ਘਰ ਹੋਏ ਹੈ ਸੋਈ, ਤੁਰਕਣ ਕੋ ਵਿਸ਼ਵਾਸ ਨਾ ਕੋਈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਰਅਸਲ ਹੋਣਾ ਤੇ ਉਹ ਹੈ ਜੋ ਅਸ ਤੁਜਨੇ ਕਰਨਾ ਹੈ, ਭਾਵ ਕਿ ਜੋ ਅਕਾਲ ਪੁਰਖ ਨੇ ਚਾਹਣਾ ਹੈ ਉਹੀ ਹੋਣਾ ਹੈ। ਤੁਰਕਣ ਕੋ ਵਿਸ਼ਵਾਸ ਨਾ ਕੋਈ, ਪਰ ਤੁਹਾਡੀਆਂ ਐਸੀਆਂ ਕਰਤੂਤਾਂ ਦੇਖ ਕੇ ਅੱਜ ਮੈਨੂੰ ਇਸ ਗੱਲ ਦੇ ਉੱਤੇ ਨਿਸ਼ਚਾ ਆ ਗਿਆ ਕਿ ਕਦੇ ਵੀ ਤੁਰਕਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਤੁਰਕ ਹਮੇਸ਼ਾ ਦਗਾ ਦਿੰਦੇ ਨੇ। ਵਿਦਵਾਨ ਸੱਜਣ ਕਹਿੰਦੇ ਨੇ ਕਿ ਸਰੋਂ ਦੇ ਤੇਲ ਦੇ ਵਿੱਚ ਆਪਣੀ ਪੂਰੀ ਬਾਂਹ ਨੂੰ ਡਬੋ ਦਿਓ ਤੇ ਫੇਰ ਉਸ ਬਾਂਹ ਨੂੰ ਕੱਢ ਕੇ ਜਿਹੜੀ ਬੋਰੀ ਦੇ ਵਿੱਚ ਪੂਰੇ ਤਿਲ ਭਰੇ ਹੋਣ ਉਸ ਤਿਲਾਂ ਦੇ ਵਿੱਚ ਆਪਣੀ ਬਾਂਹ ਨੂੰ ਤਸਾ ਦਿਓ ਤੇ ਜਦੋਂ ਬਾਹਰ ਕੱਢੋ ਜਿੰਨੇ ਤੁਹਾਡੀ ਬਾਂਹ ਦੇ ਨਾਲ ਤਿਲ ਚੰਬੜ ਜਾਣ, ਇੰਨੀਆਂ ਵੀ ਜੇਕਰ ਮੁਸਲਮਾਨ ਸੌਵਾਂ ਖਾਣ ਤੇ ਉਹਨਾਂ ਦੇ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ। ਪਰ ਇਹ ਜਿਹੜੀ ਗੱਲ ਹੈ ਨਾ, ਇਹ ਉਹਨਾਂ ਮੁਸਲਮਾਨਾਂ ਵਾਸਤੇ ਹੈ ਜਿਹੜੇ ਦਗੇਬਾਜ ਨੇ, ਸਾਰੀ ਕੌਮ ਦੇ ਉੱਤੇ ਇਸ ਤਰ੍ਹਾਂ ਦੀ ਗੱਲ ਲਾਗੂ ਨਹੀਂ ਹੋ ਸਕਦੀ, ਕਿਉਂਕਿ ਕੋਈ ਵੀ ਕੌਮ ਬੁਰੀ ਨਹੀਂ ਹੁੰਦੀ, ਕੌਮ ਦੇ ਵਿੱਚ ਜਿਹੜੇ ਬੰਦੇ ਨੇ ਉਹ ਹੀ ਬੁਰੇ ਹੁੰਦੇ ਨੇ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੁਹਾਡੀ ਦਗੇਬਾਜ਼ੀ ਵਾਲੀ ਗੱਲ ਦੇਖ ਕੇ ਮੈਨੂੰ ਇਸ ਤਰ੍ਹਾਂ ਦਾ ਯਕੀਨ ਆ ਗਿਆ ਕਿ ਕਦੇ ਤੁਰਕਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਭੀਖਣ ਖਾਨ ਨਜਾਵਤ ਖਾਨ, ਉੱਠਿਓ ਹਯਾਤ ਖਾਨ ਮਤ ਹਨ। ਕਵੀ ਜੀ ਲਿਖਦੇ ਨੇ ਕਿ ਭੀਖਣ ਖਾਨ, ਨਜਾਵਤ ਖਾਨ ਤੇ ਤੀਜਾ ਹਯਾਤ ਖਾਨ, ਇਹ ਤਿੰਨੇ ਦੇ ਤਿੰਨੇ ਉਸ ਵੇਲੇ ਉੱਠ ਪਏ। ਨਵੋਂ ਠਾਣ ਕਰ ਨੀਚ ਗਰੀਬ, ਲੱਜਤ ਭਏ ਨਾ ਆਖ ਉਠੀਵ। ਤਿੰਨਾਂ ਨੇ ਨਮਸਕਾਰ ਕੀਤੇ ਹੈ, ਆਪਣੀ ਧੌਣ ਨੂੰ ਝੁਕਾਇਆ ਹੈ ਤੇ ਫੇਰ ਐਸੇ ਸ਼ਰਮਿੰਦੇ ਨੇ ਕਿ ਅੱਖਾਂ ਸਤਿਗੁਰਾਂ ਦੇ ਨਾਲ ਨਹੀਂ ਮਿਲਾਈਆਂ। ਤਾਜ ਦਰਬਾਰ ਦੁਆਰ ਕੋ ਆਏ, ਨਿਜ ਡੇਰੇ ਪਹੁੰਚੇ ਉਤ ਲਾਏ। ਉਸੇ ਵੇਲੇ ਦਰਬਾਰ ਨੂੰ ਛੱਡ ਕੇ ਬਾਹਰ ਆ ਗਏ ਨੇ, ਜਿੱਥੇ ਰਿਹਾ ਕਰਦੇ ਸਨ ਉੱਥੇ ਛੇਤੀ ਹੀ ਆਪਣੇ ਡੇਰੇ ਦੇ ਉੱਤੇ ਪਹੁੰਚ ਗਏ। ਬੈਠੇ ਪੁਣ ਮਸਲਤ ਮਨ ਠਾਨਤ, ਧਨ ਗਣ ਦੇਨ ਗੁਰੂ ਅਬ ਮਾਨਤ। ਬੈਠ ਕੇ ਆਪਣੇ ਡੇਰੇ ਦੇ ਉੱਤੇ ਦੁਬਾਰਾ ਸਲਾਹ ਕਰਨ ਲੱਗੇ ਨੇ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਸਰਦਾਰ ਨੇ ਆਖਿਆ ਕਿ ਇਸ ਵੇਲੇ ਗੁਰੂ ਬਹੁਤਾ ਜ਼ਿਆਦਾ ਧਨ ਦੇਣ ਦੇ ਵਾਸਤੇ ਮੰਨ ਰਹੇ। ਕਹਿ ਹਯਾਤ ਖਾਨ ਢਿੱਗ ਰਹੋ, ਦਰਬ ਵਿਸਾਲ ਨੌਕਰੀ ਲਹੋ। ਉਸ ਵੇਲੇ ਜਿਹੜਾ ਹਯਾਤ ਖਾਨ ਹੈ ਉਹ ਕਹਿੰਦਾ ਕਿ ਮੇਰਾ ਤੇ ਖਿਆਲ ਇਹ ਹੈ ਕਿ ਇੱਥੇ ਲਾਗੇ ਰਹਿਣਾ ਚਾਹੀਦਾ, ਦਰਬ ਵਿਸਾਲ ਨੌਕਰੀ ਲਹੋ, ਨੌਕਰੀ ਕਰਕੇ ਬਹੁਤੀ ਸਾਰੀ ਮਾਇਆ ਇਕੱਠੀ ਕਰਾਂਗੇ, ਕਿਉਂਕਿ ਕਹਿੰਦਾ ਕਿ ਘਰ ਦੇ ਵਿੱਚ ਤੇ ਕੋਈ ਐਸਾ ਕੰਮ ਨਹੀਂ ਹੈ, ਇਹ ਤੇ ਅਸੀਂ ਇੱਕ ਬਹਾਨਾ ਲਾਇਆ ਸੀ ਤੇ ਹੁਣ ਗੁਰੂ ਬਹੁਤਾ ਹੀ ਜ਼ਿਆਦਾ ਚਾਰ ਪੰਜ ਗੁਣਾ ਧਨ ਦੇ ਰਿਹਾ, ਇਸ ਕਰਕੇ ਸਾਨੂੰ ਰਹਿ ਕੇ ਮਾਇਆ ਇਕੱਠੀ ਕਰਨੀ ਚਾਹੀਦੀ। ਏਕ ਬਰਖ ਲੋ ਰਹਿ ਕਰ ਪਾਸ, ਧਨ ਗਣ ਪੁਣ ਲੈ ਚਲੈ ਆਵਾਸ। ਹਯਾਤ ਖਾਨ ਕਹਿੰਦਾ ਕਿ ਕਰੀਬ ਇੱਕ ਵਰਾ ਇੱਥੇ ਰਹਿ ਕੇ ਇਹਨਾਂ ਦੇ ਕੋਲ ਤੇ ਬਹੁਤਾ ਸਾਰਾ ਧਨ ਸਾਨੂੰ ਇਕੱਠਾ ਕਰਨਾ ਚਾਹੀਦਾ, ਉਸ ਤੋਂ ਬਾਅਦ ਘਰ ਜਾਵਾਂਗੇ। ਸੁਣ ਕਰ ਬੋਲਿਓ ਭੀਖਣ ਖਾਨ ਗੁਰ ਅਬ ਦੇ ਤਰਪਣ ਡਰ ਮਾਨ। ਹਯਾਤ ਖਾਨ ਦੀ ਗੱਲ ਨੂੰ ਸੁਣ ਕੇ ਅੱਗੋਂ ਭੀਖਣ ਖਾਨ ਬੋਲਿਆ, ਕਹਿੰਦਾ ਗੁਰ ਅਬ ਦੇ ਤਰਪਣ ਡਰ ਮਾਨ, ਇਸ ਵੇਲੇ ਗੁਰੂ ਵੈਰੀ ਦੀ ਸੈਨਾ ਤੋਂ ਬਹੁਤਾ ਜਿਆਦਾ ਡਰ ਰਿਹਾ, ਇਸੇ ਕਰਕੇ ਉਹ ਬਹੁਤੇ ਪੈਸੇ ਦੇਣੇ ਮੰਨ ਰਹੇ। ਕਰੈ ਚਾਕਰੀ ਰਹ ਚਿਰ ਕਾਲ ਤੋ ਪ੍ਰਾਪਤ ਤਣ ਲੇਹ ਬਿਸਾਲ। ਭੀਖਣ ਖਾਨ ਕਹਿੰਦਾ ਕਿ ਜੇਕਰ ਬਹੁਤਾ ਲੰਮਾ ਸਮਾਂ ਚਿਰ ਕਾਲ ਗੁਰੂ ਦੇ ਕੋਲ ਰਹਿ ਕੇ ਨੌਕਰੀ ਕਰਾਂਗੇ ਤਾਂ ਹੀ ਸਾਡੇ ਹੱਥ ਪੱਲੇ ਬਹੁਤਾ ਸਾਰਾ ਧਨ ਲੱਗ ਸਕਦਾ। ਲਰਨੋ ਮਰਨੋ ਸਿਰ ਪਰ ਹੈ ਜੀਤ ਰਹਿ ਪਾਛੇ ਸੋ ਲਹਿ। ਭੀਖਣ ਖਾਨ ਕਹਿੰਦਾ ਹਯਾਤ ਖਾਨ ਜਰਾ ਸੋਚ, ਇਸ ਵੇਲੇ ਜਿਹੜੀ ਮੌਤ ਹੈ ਉਹ ਤੇ ਸਾਡੇ ਸਿਰ ਦੇ ਉੱਤੇ ਮੰਡਰਾ ਰਹੀ ਹੈ, ਧਨ ਦੀ ਪ੍ਰਾਪਤੀ ਤੇ ਤਾਂ ਹੋਵੇਗੀ ਜੇਕਰ ਜਿਉਂਦੇ ਰਵਾਂਗੇ। ਤੂੰ ਕਹਿੰਦਾ ਕਿ ਕਰੀਬ ਸਾਲ ਭਰ ਰਹੀਏ ਤੇ ਬਹੁਤੀ ਸਾਰੀ ਮਾਇਆ ਨੂੰ ਇਕੱਠਾ ਕਰੀਏ, ਪਰ ਯੁੱਧ ਦਾ ਸਮਾਂ ਤੇ ਸਿਰ ਤੇ ਆਇਆ ਹੋਇਆ, ਮੌਤ ਸਾਡੇ ਸਿਰ ਦੇ ਉੱਤੇ ਮੰਡਰਾ ਰਹੀ ਹੈ, ਉਸ ਰਣ ਭੂਮੀ ਦੇ ਵਿੱਚੋਂ ਬਚ ਕੇ ਹਯਾਤ ਖਾਂ ਆਵਾਂਗੇ ਤਾਂ ਹੀ ਤੇ ਪੈਸੇ ਮਿਲਣਗੇ ਨਾ, ਜੇਕਰ ਉੱਥੇ ਹੀ ਮਰ ਗਏ ਤੇ ਫੇਰ ਕਿੰਨੇ ਪੈਸੇ ਲੈਣੇ ਨੇ ਤੇ ਕਿੰਨੇ ਦੇਣੇ ਨੇ। ਜੇ ਤੁਮਰੇ ਮਨ ਅਬ ਹੈ ਐਸੇ ਘਰ ਪਹੁੰਚਣ ਲੈ ਧਨ ਗਣ ਤੈਸੇ। ਭੀਖਣ ਖਾਨ ਹਯਾਤ ਖਾਨ ਨੂੰ ਕਹਿੰਦਾ ਕਿ ਜੇਕਰ ਤੇਰੇ ਮਨ ਦੇ ਵਿੱਚ ਐਸੀ ਹੀ ਇੱਛਾ ਹੈ ਕਿ ਘਰ ਬਹੁਤੇ ਸਾਰੇ ਧਨ ਨੂੰ ਫੇਰ ਹੀ ਲੈ ਕੇ ਜਾਈਏ। ਕੋਸ਼ ਗੁਰੂ ਕੋ ਭਰਿਓ ਕਨੇਰਾ ਪੇਤ ਭਲੇ ਹਮਨੇ ਸਭ ਹੀਰਾ। ਹੁਣ ਜਿਹੜਾ ਇਹਨਾਂ ਸਾਰਿਆਂ ਦੇ ਵਿੱਚੋਂ ਭੀਖਣ ਖਾਨ ਹੈ ਇਹ ਬਹੁਤ ਹੀ ਜਿਆਦਾ ਨੀਚ ਆਦਮੀ ਹੈ। ਕਹਿੰਦਾ ਹਯਾਤ ਖਾਨ ਨੂੰ ਕਿ ਜੇਕਰ ਬਹੁਤੀ ਜਿਆਦੀ ਮਾਇਆ ਦੀ ਗੱਲ ਹੈ ਤੇ ਮੈਨੂੰ ਇੱਕ ਹੋਰ ਵੀ ਵਧੀਆ ਤਰੀਕਾ ਆਉਂਦਾ ਹੈ ਮਾਇਆ ਨੂੰ ਪ੍ਰਾਪਤ ਕਰਨ ਦੇ ਲਈ। ਭੀਖਣ ਖਾਨ ਕਹਿੰਦਾ ਕਿ ਗੁਰੂ ਦਾ ਜਿਹੜਾ ਕੋਸ਼ ਹੈ, ਗੁਰੂ ਦਾ ਜਿਹੜਾ ਖਜ਼ਾਨਾ ਹੈ, ਉਹ ਬਹੁਤ ਜਿਆਦਾ ਮਾਇਆ ਦੇ ਨਾਲ ਭਰਪੂਰ ਹੈ। ਪੇਤ ਭਲੇ ਹਮ ਸਭ ਨੇ ਹੀਰਾ, ਭਾਵ ਕੇ ਕਿੱਥੇ ਗੁਰੂ ਨੇ ਖਜ਼ਾਨਾ ਰੱਖਿਆ ਹੋਇਆ ਤੇ ਕਿੰਨਾ ਖਜ਼ਾਨਾ ਉਹਦੇ ਕੋਲ ਹੈ, ਇਹ ਸਾਰਾ ਭੇਦ ਸਾਨੂੰ ਪਤਾ ਹੈ। ਬਣੋ ਵੀਰ ਤਰ ਧੀਰਜ ਪਲੇ ਸੈਲ ਪਤੀਨ ਸੰਗ ਲਿਹੋ ਮਿਲੇ। ਭੀਖਣ ਖਾਨ ਸਲਾਹ ਦਿੰਦਾ ਕਿ ਹੁਣ ਸਾਰੇ ਦੇ ਸਾਰੇ ਆਪਾਂ ਧੀਰਜ ਨੂੰ ਧਾਰਨ ਕਰੀਏ ਤੇ ਪਹਾੜੀ ਰਾਜਿਆਂ ਦੇ ਨਾਲ ਜਾ ਕੇ ਮਿਲ ਜਾਈ। ਲੂਟ ਮਾਫ ਤਿੰਨ ਤੇ ਲਿਖਵਾਵੋ ਮਿਲ ਰਾਜਨ ਸੋ ਜੰਗ ਮਚਾਵੋ। ਕਹਿੰਦਾ ਕਿ ਉਸ ਫਤਿਹਸ਼ਾਹ ਪਹਾੜੀ ਰਾਜੇ ਦੇ ਨਾਲ ਜਾ ਕੇ ਮਿਲ ਜਾਂਦੇ ਹਾਂ ਤੇ ਲੂਟ ਮਾਫ ਉਹਨਾਂ ਤੋਂ ਲਿਖਵਾ ਲੈਂਦੇ ਹਾਂ। ਲੂਟ ਮਾਫ ਦਾ ਭਾਵ ਇਹ ਹੈ ਕਿ ਜਦੋਂ ਹਾਰ ਹੋ ਜਾਏਗੀ ਗੁਰੂ ਦੀ ਤੇ ਜਿੰਨੀ ਵੀ ਲੁੱਟ ਮਾਰ ਹੈ ਡੇਰੇ ਦੀ ਉਹ ਸਾਡੇ ਹੱਥਾਂ ਦੇ ਵਿੱਚ ਆਵੇਗੀ, ਭਾਵ ਕਿ ਜੋ ਕੁਝ ਲੁੱਟਿਆ ਜਾਵੇਗਾ ਉਹ ਸਾਨੂੰ ਮਿਲੇਗਾ। ਭੀਖਣ ਖਾਨ ਕਹਿੰਦਾ ਹੈ ਕਿ ਫਤਿਹ ਸ਼ਾਹ ਤੋਂ ਇਹ ਗੱਲ ਦੀ ਪ੍ਰਵਾਨਗੀ ਲੈ ਲੈਂਦੇ ਹਾਂ ਕਿ ਤੁਹਾਡੇ ਵੱਲੋਂ ਹੋ ਕੇ ਲੜਾਂਗੇ ਤੇ ਜਦੋਂ ਗੁਰੂ ਦੇ ਖਜ਼ਾਨੇ ਨੂੰ, ਗੁਰੂ ਦੇ ਡੇਰੇ ਨੂੰ ਲੁੱਟਿਆ ਜਾਵੇਗਾ ਤੇ ਉਹ ਲੁੱਟ ਸਾਡੇ ਹੱਥ ਦੇ ਵਿੱਚ ਆਵੇਗੀ, ਭਾਵ ਕਿ ਉਹ ਮਾਫ਼ ਕਰੋਗੇ ਤੁਸੀਂ, ਭਾਵ ਕਿ ਉਹ ਖਜ਼ਾਨਾ ਜਾਂ ਡੇਰੇ ਦੇ ਵਿੱਚ ਜੋ ਵੀ ਚੀਜ਼ ਹੈ ਉਹ ਤੁਸੀਂ ਨਹੀਂ ਲਓਗੇ, ਉਹ ਅਸੀਂ ਲਵਾਂਗੇ। ਭੀਖਣ ਖਾਨ ਕਹਿੰਦਾ ਕਿ ਇਸ ਤਰ੍ਹਾਂ ਦੀ ਗੱਲ ਉਹਨਾਂ ਤੋਂ ਲਿਖਵਾ ਲੈਂਦੇ ਹਾਂ, ਭਾਵ ਕਿ ਫਤਿਹ ਸ਼ਾਹ ਤੋਂ। ਮਿਲ ਰਾਜਨ ਸੋ ਜੰਗ ਮਚਾਵੋ, ਤੇ ਕਹਿੰਦਾ ਕਿ ਜਾ ਕੇ ਮਿਲ ਜਾਂਦੇ ਹਾਂ ਫਤਿਹ ਸ਼ਾਹ ਦੇ ਨਾਲ ਤੇ ਉਹਦੇ ਨਾਲ ਮਿਲ ਕੇ ਫਿਰ ਗੁਰੂ ਦੇ ਨਾਲ ਜੰਗ ਲੜਾਂਗੇ। ਲਰੈ ਪਹਾਰੀ ਹੋਏ ਅਗਾਰੀ ਤਾਕੈ ਰਹੀਐ ਆਪ ਪਿਛਾਰੀ। ਭੀਖਣ ਖਾਂ ਕਹਿੰਦਾ ਕਿ ਕਹਿਣ ਦੇ ਮਾਤਰ ਹੀ ਅਸੀਂ ਉਹਨਾਂ ਦੇ ਵੱਲੋਂ ਲੜ ਰਹੇ ਹੋਵਾਂਗੇ, ਦਰਅਸਲ ਜਿਹੜੇ ਪਹਾੜੀ ਨੇ ਉਹ ਅੱਗੇ ਹੋ ਕੇ ਲੜਨਗੇ, ਅਸੀਂ ਤੇ ਮੌਕੇ ਦੀ ਤਾਕ ਦੇ ਵਿੱਚ ਹੀ ਉਹਨਾਂ ਦੇ ਪਿੱਛੇ ਪਿੱਛੇ ਜਾਵਾਂਗੇ। ਗੁਰ ਕੀ ਸੈਣ ਪਲਾਵੈ ਜਬ ਹੀ ਸੂਦੇ ਪਰੋ ਕੋਸ਼ ਪਰ ਤਬ ਹੀ। ਕਹਿੰਦਾ ਹੈ ਕਿ ਜਦੋਂ ਗੁਰੂ ਦੀ ਸੈਨਾ ਦੌੜ ਜਾਵੇਗੀ ਇਹਨਾਂ ਪਹਾੜੀਆਂ ਦੇ ਅੱਗੇ, ਕਿਉਂਕਿ ਗੁਰੂ ਦੀ ਥੋੜੀ ਸੈਨਾ ਇਹਨਾਂ ਪਹਾੜੀਆਂ ਦੀ ਫੌਜ ਦੇ ਅੱਗੇ ਠਹਿਰ ਨਹੀਂ ਸਕੇਗੀ। ਜਦੋਂ ਗੁਰੂ ਦੀ ਸੈਨਾ ਦੌੜ ਜਾਏਗੀ ਤੇ ਫਿਰ ਅਸੀਂ ਪੂਰੇ ਭੇਤੀ ਹੋਵਾਂਗੇ, ਅਸੀਂ ਸਿੱਧੇ ਹੀ ਖਜ਼ਾਨੇ ਨੂੰ ਜਾ ਕੇ ਕਾਬੂ ਕਰਾਂਗੇ। ਇੱਕ ਬਾਰ ਨਿਜ ਹੇਲਾ ਕਾ ਲੋ ਧਨ ਜਹ ਧਰਿਓ ਆਣ ਕਰ ਡਾਲੋ, ਇੱਕੋ ਵਾਰੀ ਵੱਡਾ ਹੱਲਾ ਕਰਕੇ ਅਸੀਂ ਤੁਹਾਨੂੰ ਆਪਣੇ ਅਧਿਕਾਰ ਦੇ ਵਿੱਚ ਛੇਤੀ ਕਰ ਲਾਂਗੇ। ਜੇ ਤਕ ਕੋਰਾ ਸਕੈ ਉਠਾਏ ਤੇ ਤਕ ਲੀਜੈ ਮੋਦ ਵਧਾਏ। ਭੀਖਣ ਖਾਨ ਕਹਿੰਦਾ ਕਿ ਆਪੋ ਆਪਣੇ ਘੋੜਿਆਂ ਦੇ ਉੱਤੇ ਅਸੀਂ ਮਾਇਆ ਨੂੰ ਲੱਦਾਂਗੇ, ਜਿੰਨੀ ਕੁ ਭਾਰ ਨੂੰ ਸਹਾਰੇਗਾ ਘੋੜਾ ਓਨੀ ਮਾਇਆ ਅਸੀਂ ਲੱਦ ਲਵਾਂਗੇ ਤੇ ਫੇਰ ਖੁਸ਼ੀ ਦੇ ਨਾਲ ਉਥੋਂ ਵਾਪਸ ਆਵਾਂਗੇ। ਕਿਉਂਕਿ ਉਸ ਵੇਲੇ ਅੱਜ ਕੱਲ ਦਾ ਸਮਾਂ ਨਹੀਂ ਸੀ, ਅੱਜ ਕੱਲ ਬਹੁਤੀ ਜ਼ਿਆਦਾ ਜਿਹੜੀ ਮਾਇਆ ਹੈ ਬਹੁਤੇ ਜ਼ਿਆਦਾ ਉਹ ਕਾਗਜ਼ਾਂ ਦੇ ਨੋਟ ਨੇ, ਪਰ ਉਸ ਵੇਲੇ ਬਹੁਤੇ ਸਾਰੇ ਸਿੱਕੇ ਹੁੰਦੇ ਸਨ, ਕਾਗਜ਼ਾਂ ਦੇ ਨੋਟ ਬਹੁਤ ਘੱਟ ਜਾਂ ਬਿਲਕੁਲ ਵੀ ਕਿਹਾ ਜਾ ਸਕਦਾ ਹੈ ਕਿ ਨਹੀਂ ਹੁੰਦੇ ਸਨ। ਸੋਨੇ ਦੀਆਂ ਮੋਹਰਾਂ ਹੁੰਦੀਆਂ ਸਨ ਜਾਂ ਚਾਂਦੀ ਦੇ ਬਣੇ ਹੋਏ ਸਿੱਕੇ ਹੁੰਦੇ ਸਨ। ਇਸ ਕਰਕੇ ਜੇਕਰ ਐਸੀ ਮਾਇਆ ਨੂੰ ਉਠਾਉਣਾ ਹੋਵੇ ਤੇ ਬਹੁਤਾ ਜ਼ਿਆਦਾ ਭਾਰ ਹੋ ਜਾਂਦਾ ਹੈ। ਹੁਣ ਭੀਖਣ ਖਾਨ ਕਹਿੰਦਾ ਹੈ ਕਿ ਸਾਡੇ ਕੋਲ ਕਮ ਸੇ ਕਮ ਇੱਕ ਘੋੜਾ ਹੋਵੇਗਾ, ਜਿੰਨੀ ਕੁ ਮਾਇਆ ਨੂੰ ਇੱਕ ਘੋੜਾ ਚੁੱਕ ਸਕੇਗਾ ਓਨੀ ਮਾਇਆ ਅਸੀਂ ਲੱਦ ਕੇ ਉਥੋਂ ਲੈ ਆਵਾਂਗੇ। ਲਾਦ ਕਰਨ ਕੋ ਇਤ ਤੇ ਚਲੋ ਪੁਣ ਗਿਰ ਪਤਨ ਸੰਗ ਕਿਉਂ ਮਿਲੋ। ਕਹਿੰਦੇ ਨੇ ਕਿ ਮਾਇਆ ਨੂੰ ਇਕੱਤਰ ਕਰਨਾ ਹੈ, ਮਾਇਆ ਨੂੰ ਲੁੱਟਣਾ ਹੈ, ਇਸੇ ਕਰਕੇ ਪਹਾੜੀ ਰਾਜਿਆਂ ਦੇ ਨਾਲ ਮਿਲਣਾ ਹੈ। ਜਦੋਂ ਕਹਿੰਦੇ ਨੇ ਕਿ ਮਾਇਆ ਦਾ ਸਾਡਾ ਕੰਮ ਪੂਰਾ ਹੋ ਜਾਵੇਗਾ ਤੇ ਫਿਰ ਅਸੀਂ ਪਹਾੜੀ ਰਾਜਿਆਂ ਤੋਂ ਵੀ ਕੀ ਲੈਣਾ, ਉਹਨਾਂ ਦੇ ਨਾਲ ਵੀ ਜਾ ਕੇ ਨਹੀਂ ਮਿਲਾਂਗੇ, ਉਹਨਾਂ ਦੇ ਸਾਥ ਨੂੰ ਛੱਡ ਕੇ ਆਪਣੇ ਘਰਾਂ ਨੂੰ ਮੁੜਾਂਗੇ। ਜਿਸ ਕੇ ਹੇਤ ਨੌਕਰੀ ਚਾਹੋ ਸੋ ਇੱਕ ਦਿਨ ਮੈਂ ਇਸ ਬਿਦ ਪਾਹੋ। ਭੀਖਣ ਖਾਨ ਕਹਿੰਦਾ ਕਿ ਜਿਹੜੀ ਮਾਇਆ ਦੇ ਵਾਸਤੇ ਤੁਸੀਂ ਗੁਰੂ ਦੇ ਕੋਲ ਰਹਿ ਕੇ ਬਹੁਤਾ ਚਿਰ ਨੌਕਰੀ ਕਰਨੀ ਚਾਹੁੰਦੇ ਹੋ, ਉਹ ਮਾਇਆ ਤੇ ਸਿਰਫ ਇੱਕ ਦਿਨ ਦੇ ਵਿੱਚ ਹਾਸਲ ਇਸ ਵਿਧੀ ਦੇ ਨਾਲ ਹੋ ਸਕਦੀ ਹੈ, ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਿਆ। ਨਹੀਂ ਪਹਾੜੀਆਂ ਕੋ ਇਹ ਭੇਤ ਲੇ ਤਨ ਗਨ ਕੋ ਚਲੋ ਨਕੇਤ। ਭੀਖਣ ਖਾਨ ਕਹਿੰਦਾ ਕਿ ਪਹਾੜੀਆਂ ਨੂੰ ਐਸਾ ਭੇਦ ਨਹੀਂ ਹੈ, ਐਸੀ ਜਾਣਕਾਰੀ ਨਹੀਂ ਹੈ, ਪਰ ਅਸੀਂ ਭੇਤੀ ਹਾਂ, ਇਸ ਕਰਕੇ ਆਪਾਂ ਬਹੁਤੇ ਸਾਰੇ ਧਨ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਵਾਂਗੇ। ਇਮ ਕਾਰਜ ਤੁਮਰੇ ਸਮੁਦਾਏ ਪੁਰਵਣ ਹੋਵੇ ਮਦਦ ਖੁਦਾਏ। ਕਹਿੰਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਸਾਰੇ ਜਿਹੜੇ ਕਾਰਜ ਨੇ ਉਹ ਸੌਰਨਗੇ ਪੂਰੇ ਹੋਣਗੇ, ਕਿਉਂਕਿ ਸਾਡੀ ਮਦਦ ਖੁਦਾ ਕਰੇਗਾ। ਪਰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮਦਦ ਖੁਦਾ ਉਹਦੀ ਕਰਦਾ ਹੈ ਜਿਹੜਾ ਸੱਚ ਤੇ ਚੱਲਦਾ ਹੈ। ਕਹਿੰਦਾ ਖੁਦਾ ਮਦਦ ਕਰੇਗਾ, ਸਾਡਾ ਕਾਰਜ ਸੌਰੇਗਾ। ਸੁਣ ਸਭ ਖਾਨਣ ਪਾਇਤ ਲੋਭ ਦਰਬ ਲੈਣ ਕੋ ਮਨ ਮੈਂ ਖੋਬ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਪਠਾਣਾ ਦੇ ਮਨ ਦੇ ਵਿੱਚ ਧਨ ਦਾ ਬਹੁਤ ਹੀ ਜ਼ਿਆਦਾ ਲੋਭ ਸੀ, ਬਹੁਤ ਹੀ ਜ਼ਿਆਦਾ ਲਾਲਚ ਸੀ, ਇਸ ਕਰਕੇ ਉਹਨਾਂ ਨੇ ਭੀਖਣ ਖਾਨ ਦੀ ਗੱਲ ਨੂੰ ਪ੍ਰਵਾਨ ਕੀਤਾ। ਭੀਖਣ ਖਾਨ ਕੀ ਬੁੱਧ ਸਰਾਹੀ ਕਹਿ ਪਠੋ ਨਰ ਰਾਜਨ ਪਾਹੀ। ਉਸ ਵੇਲੇ ਸਾਰਿਆਂ ਨੇ ਭੀਖਣ ਖਾਨ ਦੀ ਮਤ ਦੀ ਸ਼ਲਾਘਾ ਕੀਤੀ ਹੈ ਕਿ ਤੂੰ ਬਹੁਤ ਹੀ ਜ਼ਿਆਦਾ ਵਿਸ਼ਾਲ ਬੁੱਧੀ ਦਾ ਮਾਲਕ ਹੈ। ਉਸ ਵੇਲੇ ਸਾਰੇ ਕਹਿੰਦੇ ਨੇ ਕਿ ਆਪਣੇ ਕੁਝ ਆਦਮੀਆਂ ਨੂੰ ਰਾਜੇ ਫਤਿਹ ਸ਼ਾਹ ਨੂੰ ਮਿਲਣ ਦੇ ਵਾਸਤੇ ਭੇਜਣਾ ਚਾਹੀਦਾ ਹੈ, ਤਾਂ ਕਿ ਸਾਡੇ ਆਦਮੀ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਆਖਣ ਕਿ ਅਸੀਂ ਤੁਹਾਡੇ ਨਾਲ ਹੋ ਕੇ ਲੜਾਂਗੇ, ਗੁਰੂ ਦੇ ਵਿਰੁੱਧ ਲੜਾਂਗੇ। ਪੰਚ ਸੌਰ ਚੜਾਵਤ ਕਰੇ ਗਏ ਤਵਾਇ ਤਾਇਲ ਤਰੇ। ਉਸ ਵੇਲੇ ਇਹਨਾਂ ਸਾਰਿਆਂ ਨੇ ਮਿਲ ਕੇ 5 ਘੋੜ ਸਵਾਰਾਂ ਨੂੰ ਭੇਜਿਆ ਹੈ ਰਾਜੇ ਫਤਿਹ ਸ਼ਾਹ ਨੂੰ ਮਿਲਣ ਦੇ ਵਾਸਤੇ ਤੇ ਘੋੜਿਆਂ ਨੂੰ ਦੌੜਾ ਕੇ ਬਹੁਤ ਛੇਤੀ ਹੀ ਉਹ ਪਹੁੰਚੇ ਨੇ ਰਾਜੇ ਫਤਿਹ ਸ਼ਾਹ ਦੇ ਕੋਲ। ਕਹਿ ਕਰ ਫਤਿਹ ਸ਼ਾਹ ਸੋ ਮਿਲੇ ਸਭ ਖਾਨਣ ਦਿਸ਼ ਤੇ ਔਰ ਭਲੇ। ਰਾਜੇ ਫਤਿਹ ਸ਼ਾਹ ਦੇ ਕਰਮਚਾਰੀਆਂ ਨੂੰ ਜਾ ਕੇ ਇਹ ਮਿਲੇ ਨੇ ਸਭ ਖਾਨਣ ਦਿਸ਼ ਤੇ ਔਰ ਭਲੇ। ਕਹਿਣ ਤੋਂ ਭਾਵ ਹੈ ਕਿ ਭਲੇ ਦਿਲ ਵਾਲੇ ਤੋਂ ਮੁਰਾਦ ਇੱਥੇ ਖੋਟੇ ਦਿਲ ਵਾਲੇ ਤੋਂ, ਭਾਵ ਕਿ ਕਵੀ ਜੀ ਵਿਅੰਗ ਦੇ ਨਾਲ ਕਹਿ ਰਹੇ ਨੇ ਕਹਿ ਕਰ ਫਤਿਹ ਸ਼ਾਹ ਸੋ ਮਿਲੇ ਸਭ ਖਾਨਣ ਦਿਸ਼ ਤੇ ਔਰ ਭਲੇ। ਭਾਵ ਕਿ ਜਿਹੜੇ ਭਲੇ ਨੇ ਇਹ ਜਿਹੜੇ ਮਾੜੇ ਨੇ ਇਹ ਜਾ ਕੇ ਰਾਜੇ ਫਤਿਹ ਸ਼ਾਹ ਦੇ ਕਰਮਚਾਰੀਆਂ ਨੂੰ ਮਿਲੇ। ਗੁਰ ਟਿਗ ਕਹਾਂ ਫੌਜ ਹੈ ਔਰ ਹੋਤੇ ਪਠਾਨ ਸੋਆਵੇਂ ਦੌਰ। ਕਹਿੰਦੇ ਨੇ ਕਿ ਗੁਰੂ ਦੇ ਕੋਲ ਸਾਡੇ ਤੋਂ ਬਗੈਰ ਹੋਰ ਕੋਈ ਵੀ ਫੌਜ ਨਹੀਂ ਹੈ, ਅਸੀਂ ਪਠਾਨ ਹੀ ਤੇ ਲੜਾਕੂ ਸਾਂ ਗੁਰੂ ਦੇ ਕੋਲ ਤੇ ਅਸੀਂ ਵੀ ਉਹਦੇ ਸਾਥ ਨੂੰ ਛੱਡ ਕੇ ਆ ਗਏ। ਪੇਤੀ ਸਕਲ ਬਾਤ ਕੇ ਹੈ ਲੂਟ ਮਾਫ ਲਿਖਵਾਵਣ ਚਾਹੇ। ਉਹ ਜਿਹੜੇ ਆਏ ਹੋਏ ਨੇ ਪਠਾਨ ਉਹ ਕਹਿੰਦੇ ਨੇ ਕਿ ਗੁਰੂ ਘਰ ਦੇ ਭੇਤ ਨੂੰ ਅਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹਾਂ, ਸਾਡੀ ਸਿਰਫ ਇੱਕੋ ਹੀ ਮੰਗ ਹੈ ਕਿ ਸਾਨੂੰ ਲੁੱਟ ਮਾਫ ਕੀਤੀ ਜਾਵੇ। ਅਪਰ ਨਾ ਚਾਹਤ ਮੁਫਤੀ ਰਹੇ ਨਿਜ ਬਲ ਤੇ ਗੁਰ ਧਨ ਕੋ ਲਹਿ। ਭਾਵ ਕੇ ਅਸੀਂ ਮੁਫਤ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਨੌਕਰੀ ਕਰਾਂਗੇ, ਤੁਹਾਡੀ ਫੌਜ ਦੇ ਵੱਲੋਂ ਹੋ ਕੇ ਗੁਰੂ ਦੇ ਵਿਰੁੱਧ ਜੰਗ ਲੜਾਂਗੇ, ਸਾਨੂੰ ਕਿਸੇ ਤਨਖਾਹ ਦੀ ਕੋਈ ਲੋੜ ਨਹੀਂ ਹੈ, ਸਾਡੀ ਸਿਰਫ ਇੱਕੋ ਹੀ ਮੰਗ ਹੈ ਕਿ ਜਦੋਂ ਤੁਹਾਡੀ ਜਿੱਤ ਹੋਵੇ ਤੇ ਗੁਰੂ ਦੇ ਡੇਰੇ ਦੀ ਜਿਹੜੀ ਲੁੱਟ ਹੈ ਉਹਦਾ ਧਨ ਸਾਨੂੰ ਮਿਲੇ। ਫਤਿਹ ਸ਼ਾਹ ਸੁਣ ਕੇ ਮਨ ਫੂਲਾ ਗੁਰਦਲ ਪਾਇਓ ਮੋਹ ਅਨਕੂਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਫਤਿਹ ਸ਼ਾਹ ਨੇ ਇਸ ਤਰ੍ਹਾਂ ਦੀ ਗੱਲ ਸੁਣੀ ਹੈ ਤੇ ਬਹੁਤ ਹੀ ਜ਼ਿਆਦਾ ਹੰਕਾਰ ਦੇ ਨਾਲ ਫੁੱਲਿਆ ਹੈ। ਰਾਜਾ ਫਤਿਹ ਸ਼ਾਹ ਸੋਚਣ ਲੱਗਾ ਕਿ ਮੇਰੇ ਵੱਲ ਦੀ ਗੱਲ ਹੋ ਗਈ ਹੈ, ਭਾਵ ਕੇ ਵੈਰੀ ਗੁਰੂ ਦਾ ਜਿਹੜਾ ਦਲ ਹੈ ਉਹ ਤੇ ਮੇਰੇ ਅਨੁਸਾਰ ਹੋ ਕੇ ਚੱਲਣਾ ਚਾਹੁੰਦਾ। ਸੁਗਮ ਫਤਿਹ ਮੋਹ ਪ੍ਰਾਪਤ ਪਈ ਚਹਿ ਗਰਿੰਦ ਸਭ ਕਿਨੂ ਨਾ ਲਈ। ਰਾਜਾ ਫਤਿਹ ਸ਼ਾਹ ਸੋਚ ਰਿਹਾ ਕਿ ਮੈਨੂੰ ਤੇ ਜਿਹੜੀ ਫਤਿਹ ਹੈ, ਮੈਨੂੰ ਤੇ ਜਿਹੜੀ ਜਿੱਤ ਹੈ ਉਹ ਬੜੇ ਸੌਖੇ ਤਰੀਕੇ ਦੇ ਨਾਲ ਹੀ ਪ੍ਰਾਪਤ ਹੋ ਜਾਵੇਗੀ, ਭਾਵ ਕਿ ਵੱਡਾ ਰਾਜਾ ਭੀਮ ਚੰਦ ਵੀ ਜਿਸ ਫਤਿਹ ਨੂੰ ਅਜੇ ਤੱਕ ਹਾਸਲ ਨਹੀਂ ਕਰ ਸਕਿਆ ਉਹ ਤੇ ਮੈਨੂੰ ਸੌਖੇ ਤਰੀਕੇ ਦੇ ਨਾਲ ਮਿਲੇਗੀ। ਸਭ ਮੈਂ ਸੁਜਾਸ ਫੈਲ ਹੈ ਮੇਰਾ ਲਹਿ ਪਰਾਜੈ ਗੁਰ ਇਸ ਬੇਰਾ। ਰਾਜਾ ਫਤਿਹ ਸ਼ਾਹ ਸੋਚ ਰਿਹਾ ਕਿ ਸਾਰੇ ਪਹਾੜੀ ਰਾਜਿਆਂ ਦੇ ਵਿੱਚ ਮੇਰਾ ਬਹੁਤ ਹੀ ਵੱਡਾ ਜਿਹੜਾ ਜਸ ਹੈ ਉਹ ਫੈਲੇਗਾ। ਲਹਿ ਪਰਾਜੈ ਗੁਰ ਇਸ ਬੇਰਾ, ਇਸ ਵਾਰੀ ਜਿਹੜਾ ਗੁਰੂ ਹੈ ਉਹ ਮੇਰੇ ਹੱਥੋਂ ਹਾਰੇਗਾ, ਪਰਾਜਿਤ ਹੋਵੇਗਾ। ਤਤ ਸ਼ਿਨ ਕਾਗਦ ਪਰ ਲਿਖ ਦੀਨ ਲੂਟ ਮਾਫ ਸਭ ਤੁਮਰੀ ਕੀਨ। ਉਸੇ ਵੇਲੇ ਹੀ ਇੱਕ ਕਾਗਜ਼ ਦੇ ਉੱਤੇ ਲਿਖ ਦਿੱਤਾ ਰਾਜੇ ਫਤਿਹ ਸ਼ਾਹ ਨੇ ਕਿ ਜਦੋਂ ਜਿੱਤ ਦੀ ਪ੍ਰਾਪਤੀ ਹੋਵੇਗੀ ਤੇ ਗੁਰੂ ਦਾ ਜੋ ਵੀ ਕੁਝ ਲੁੱਟੋਗੇ ਉਹ ਤੁਹਾਨੂੰ ਮਾਫ਼ ਕੀਤਾ ਜਾਵੇਗਾ, ਭਾਵ ਕਿ ਜੋ ਕੁਝ ਤੁਸੀਂ ਲੁੱਟਣਾ ਚਾਹੋ ਲੁੱਟ ਲਓਗੇ, ਅਸੀਂ ਤੁਹਾਡੇ ਤੋਂ ਕੋਈ ਚੀਜ਼ ਨਹੀਂ ਲਵਾਂਗੇ। ਇਸ ਤਰ੍ਹਾਂ ਦੀ ਕਾਗਜ਼ ਦੇ ਉੱਤੇ ਗੱਲ ਲਿਖ ਕੇ ਫਿਰ ਰਾਜੇ ਫਤਿਹ ਸ਼ਾਹ ਨੇ ਆਪਣੇ ਥੱਲੇ ਦਸਤਖਤ ਕਰ ਦਿੱਤੇ। ਬੇਜੈ ਭਾਈ ਤੋ ਦੇਹ ਨਾਮੋ ਭੂਖਣ ਪਟ ਲਿਓ ਗਮਨੋ ਤਾਮੋ। ਇਸ ਤੋਂ ਇਲਾਵਾ ਰਾਜੇ ਫਤਿਹ ਸ਼ਾਹ ਨੇ ਇਹ ਵੀ ਨਾਲ ਗੱਲ ਕੀਤੀ ਹੈ ਕਿ ਜਦੋਂ ਜਿੱਤ ਦੀ ਪ੍ਰਾਪਤੀ ਹੋਵੇਗੀ ਉਸ ਵੇਲੇ ਇਹ ਤੇ ਲੁੱਟ ਦਾ ਮਾਲ ਤੁਸੀਂ ਲਿਜਾਓਗੇ ਹੀ, ਪਰ ਨਾਲ ਦੀ ਨਾਲ ਕਹਿੰਦਾ ਕਿ ਜਿੱਤ ਤੋਂ ਬਾਅਦ ਮੈਂ ਬਹੁਤ ਵੱਡੇ ਵੱਡੇ ਤੁਹਾਨੂੰ ਸਾਰਿਆਂ ਪਠਾਣਾਂ ਨੂੰ ਇਨਾਮ ਵੀ ਦਿਆਂਗਾ ਤੇ ਗਹਿਣਿਆਂ ਦੇ ਇਨਾਮ ਨੂੰ ਲੈ ਕੇ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਇਓ। ਇਮ ਲਿਖਵਾਏ ਤਏ ਅਸਵਾਰਾ ਮਿਲੇ ਆਣ ਜਹ ਖਾਣ ਉਦਾਰਾ। ਰਾਜੇ ਫਤਿਹ ਸ਼ਾਹ ਤੋਂ ਇਸ ਤਰ੍ਹਾਂ ਦੀ ਲਿਖਤ ਕਰਵਾ ਕੇ ਉਹ ਜਿਹੜੇ 5 ਘੋੜ ਸਵਾਰ ਗਏ ਸਨ ਉਹਨਾਂ ਨੇ ਘੋੜਿਆਂ ਨੂੰ ਦੁਬਾਰਾ ਦੌੜਾਇਆ ਹੈ ਤੇ ਬਾਕੀ ਦੇ ਨਾਲ ਦੇ ਖਾਨਾ ਦੇ ਨਾਲ ਆ ਮਿਲੇ। ਸਭ ਸੁਣਾਏ ਕਰ ਬਾਤ ਯਾ ਦੋਸਾ ਆਛੀ ਬਿਦ ਤੇ ਦੀਨ ਭਰੋਸਾ। ਭਾਵ ਕੇ ਜੋ ਕੁਝ ਰਾਜੇ ਫਤਿਹ ਸ਼ਾਹ ਨੇ ਆਖਿਆ ਸੀ ਉਹ ਸਾਰੀਆਂ ਗੱਲਾਂ ਆਣ ਕੇ ਦੱਸੀਆਂ ਨੇ, ਜਿਨ੍ਹਾਂ ਦੇ ਵਿੱਚ ਇਹ ਸਮਝਦੇ ਨੇ ਕਿ ਕੋਈ ਦੋਸ਼ ਨਹੀਂ। ਕਹਿੰਦੇ ਨੇ ਅਦੋਸ਼, ਭਾਵ ਕੇ ਗੱਲਾਂ ਜਿਹੜੀਆਂ ਨੇ ਇਹ ਅਦੋਸ਼ ਨੇ, ਭਾਵੇਂ ਕਿ ਗੱਲਾਂ ਤੇ ਦੋਸ਼ ਵਾਲੀਆਂ ਨੇ ਪਰ ਇਹ ਕਹਿੰਦੇ ਨੇ ਇਹ ਅਦੋਸ਼ ਗੱਲਾਂ ਨੇ। ਆਛੀ ਬਿਦ ਤੇ ਦੀਨ ਭਰੋਸਾ, ਕਹਿੰਦੇ ਨੇ ਕਿ ਰਾਜੇ ਫਤਿਹ ਸ਼ਾਹ ਨੇ ਬੜਾ ਚੰਗੇ ਤਰੀਕੇ ਦੇ ਨਾਲ ਸਾਨੂੰ ਭਰੋਸਾ ਦਿੱਤਾ। ਭਏ ਤਿਆਰ ਤਜ ਦੀਨ ਤੁਰੰਗ ਸਜੇ ਸਕਲ ਸ਼ਸਤਰਨ ਕੇ ਸੰਗ। ਉਸੇ ਵੇਲੇ ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਪਾਇਆ ਹੈ ਤੇ ਘੋੜਿਆਂ ਦੀ ਸਵਾਰੀ ਕਰਕੇ ਹਥਿਆਰਾਂ ਨੂੰ ਫੜ ਕੇ ਚੱਲ ਪਏ। ਕਾਲੇ ਖਾਂ ਪੁਣ ਦੇਖਤ ਬੋਲਿਓ ਕਿਉਂ ਮੂੜੋ ਤੁਮ ਰੋਚਿਤ ਡੋਲਿਓ। ਉਸ ਵੇਲੇ ਇਨ੍ਹਾਂ ਦੇ ਨਾਲ ਦੇ ਪਠਾਨ ਕਾਲੇ ਖਾਂ ਨੇ ਫਿਰ ਤੋਂ ਇਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ, ਕਹਿੰਦਾ ਕਿਉਂ ਮੂੜੋ ਤੁਮ ਰੋਚਿਤ ਡੋਲਿਓ, ਹੇ ਮੂਰਖੋ ਤੁਹਾਡਾ ਚਿੱਤ ਕਿਉਂ ਡੋਲਿਆ ਹੋਇਆ, ਕਿਉਂ ਡਰਿਆ ਹੋਇਆ। ਨਿਮ ਕਹਾਰਾਮੀ ਬਣ ਕੇ ਮਰਨਾ ਖੋਟ ਨਸੀਬ ਕਰਾਇਓ ਕਰਨਾ। ਕਾਲੇ ਖਾਂ ਕਹਿੰਦਾ ਕਿ ਨਮਕ ਹਰਾਮੀ ਬਣ ਕੇ ਤੁਸੀਂ ਇਸ ਵੇਲੇ ਮਰਨਾ ਚਾਹੁੰਦੇ ਹੋ, ਖੋਟ ਨਸੀਬ ਕਰਾਇਓ ਕਰਨਾ। ਕਹਿੰਦਾ ਕਾਲੇ ਖਾਂ ਕਿ ਮੈਨੂੰ ਲੱਗਦਾ ਕਿ ਤੁਹਾਡੇ ਨਸੀਬ ਖੋਟੇ ਨੇ ਤੇ ਤੁਹਾਡੇ ਖੋਟੇ ਨਸੀਬਾਂ ਨੇ ਐਸੀ ਕਰਨੀ ਕਰਨ ਦੇ ਵਾਸਤੇ ਤੁਹਾਨੂੰ ਮਜਬੂਰ ਕਰ ਦਿੱਤਾ। ਗਾਵਣ ਕਰਨ ਕੋ ਪ੍ਰਥਮ ਉਮੰਗੇ ਆਵ ਤੁਮ ਚਾਹਿਓ ਲਰਨ ਗੁਰ ਸੰਗੇ। ਕਾਲੇ ਖਾਂ ਕਹਿੰਦਾ ਕਿ ਪਹਿਲਾਂ ਤੇ ਡਰ ਕਰਕੇ ਤੁਸੀਂ ਇਹ ਮੰਗ ਧਾਰਨ ਕੀਤੀ ਸੀ ਕਿ ਇਥੋਂ ਗੁਰੂ ਦਾ ਸਾਥ ਛੱਡ ਕੇ ਆਪਾਂ ਘਰਾਂ ਨੂੰ ਚਲੇ ਜਾਈਏ, ਆਵ ਤੁਮ ਚਾਹਿਓ ਲਰਨ ਗੁਰ ਸੰਗੇ, ਪਰ ਕਹਿੰਦਾ ਕਿ ਉਲਟਾ ਹੁਣ ਤੁਸੀਂ ਹੋਰ ਵੀ ਜ਼ਿਆਦਾ ਇਹ ਮਾੜਾ ਕੰਮ ਕਰ ਰਹੇ ਹੋ ਕਿ ਤੁਸੀਂ ਵਿਰੋਧੀ ਦੀ ਸੈਨਾ ਦੇ ਨਾਲ ਮਿਲ ਕੇ ਉਲਟਾ ਗੁਰੂ ਦੇ ਨਾਲ ਜੰਗ ਲੜਨਾ ਚਾਹ ਰਹੇ। ਕਰਾਮਾਤ ਸਾਹਿਬ ਬਲਵੰਤਾ ਬਣ ਸਰਬ ਸ਼ਤਰਨ ਕੋ ਹੰਤਾ। ਪਰ ਕਾਲੇ ਖਾਂ ਕਹਿੰਦਾ ਕਿ ਜਾਣ ਤੋਂ ਪਹਿਲਾਂ ਮੇਰੀ ਇੱਕ ਗੱਲ ਸੁਣ ਲੋ ਤੇ ਇਸ ਨੂੰ ਪੱਲੇ ਬੰਨ ਲੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਾਮਾਤੀ ਨੇ ਔਰ ਇਸ ਤੋਂ ਇਲਾਵਾ ਉਹ ਸਰੀਰਕ ਰੂਪ ਦੇ ਵਿੱਚ ਵੀ ਬਲਸ਼ਾਲੀ ਨੇ। ਬਣ ਸਰਬ ਸ਼ਤਰਨ ਕੋ ਹੰਤਾ, ਭਾਵ ਕੇ ਸਾਰੇ ਦੇ ਸਾਰੇ ਵੈਰੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਰ ਦੇਣਗੇ ਤੇ ਜੇਕਰ ਤੁਸੀਂ ਵੀ ਵਿਰੋਧੀਆਂ ਦੇ ਨਾਲ ਜਾ ਕੇ ਮਿਲੋਗੇ ਤੇ ਤੁਹਾਡੀ ਵੀ ਖੈਰ ਨਹੀਂ ਹੈ, ਭਾਵ ਕਿ ਉਹਨਾਂ ਦੇ ਨਾਲ ਤੁਸੀਂ ਵੀ ਮਾਰੇ ਜਾਓਗੇ। ਕਹੇ ਬਚਨ ਜਿਸ ਬਣ ਹੈ ਅਨ ਬਣ ਰਣ ਮੈਂ ਰਿਪ ਗਣ ਡਾਰ ਹਨ ਹਨ। ਕਾਲੇ ਖਾਂ ਕਹਿੰਦਾ ਕਿ ਜਿਨ੍ਹਾਂ ਸਤਿਗੁਰਾਂ ਦਾ ਇੱਕ ਬਚਨ ਕਰਨ ਦੇ ਨਾਲ ਉਹ ਗੱਲ ਹੋ ਜਾਂਦੀ ਹੈ ਜਿਹੜੀ ਕਦੇ ਹੋ ਹੀ ਨਹੀਂ ਸਕਦੀ। ਰਣ ਮੈਂ ਰਿਪ ਗਰ ਡਾਰ ਹਨ ਹਨ, ਭਾਵ ਕੇ ਰਣ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਰ ਦੇਣਗੇ ਸਮੇਤ ਤੁਹਾਡੇ। ਕਹੇ ਬਚਨ ਜਿਸ ਬਣ ਹੈ ਅਣਬਣ, ਕਿਉਂਕਿ ਸਤਿਗੁਰੂ ਐਸਾ ਕਰਾਮਾਤੀ ਹੁੰਦਾ ਜਿਹੜਾ ਕਿ ਨਾ ਹੋਣ ਵਾਲੀ ਗੱਲ ਨੂੰ ਵੀ ਕਰਕੇ ਦਿਖਾ ਦਿੰਦਾ। ਆਮ ਤੌਰ ਤੇ ਆਪਾਂ ਕਹਿ ਦਿੰਦੇ ਆ ਅੰਗਰੇਜ਼ੀ ਦੇ ਵਿੱਚ ਇੰਪੋਸੀਬਲ, ਇਹ ਗੱਲ ਕਦੇ ਹੋ ਹੀ ਨਹੀਂ ਸਕਦੀ, ਪਰ ਉਸ ਇੰਪੋਸੀਬਲ ਨੂੰ ਨਾ ਹੋਣ ਵਾਲੀ ਗੱਲ ਨੂੰ ਪੋਸੀਬਲ ਬਣਾਉਣਾ ਇਹ ਸਤਿਗੁਰੂ ਦੀ ਖੇਡ ਹੈ। ਕੁਝ ਸਾਲ ਪਹਿਲਾਂ ਇਸੇ ਹੀ ਹਰੀ ਮੰਦਰ ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦੀ ਖੁਸ਼ੀ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੋਇਆ। ਉਸ ਸਮਾਗਮ ਦੇ ਵਿੱਚ ਬਹੁਤ ਸਾਰੇ ਬੁਲਾਰੇ ਆਏ ਜਿਨ੍ਹਾਂ ਨੇ ਬਹੁਤ ਕੁਝ ਆਖਿਆ, ਪਰ ਉਸੇ ਹੀ ਸਮਾਗਮ ਦੇ ਵਿੱਚ ਇੱਕ ਕਵੀ ਪਹੁੰਚਿਆ ਸੀ ਜਿਹਦਾ ਨਾਂ ਹੈ ਰਿਸ਼ਪਾਲ ਪਾਲ, ਬਹੁਤ ਵਾਰੀ ਇੱਥੇ ਆ ਚੁੱਕਾ ਹੈ। ਉਹਨੇ ਉਸ ਸਮਾਗਮ ਦੇ ਵਿੱਚ ਇੱਕ ਕਵਿਤਾ ਪੜ੍ਹੀ ਸੀ। ਉਸ ਕਵਿਤਾ ਦਾ ਜਿਹੜਾ ਮੁਖੜਾ ਸੀ ਉਹ ਇਹ ਸੀ ਕਿ ਹੈ ਸਿੱਖੀ ਦੀ ਸ਼ਾਨ ਗੁਰੂ ਜਗਜੀਤ ਸਿੰਘ, ਇਹ ਉਹਦਾ ਮੁਖੜਾ ਸੀ ਕਵਿਤਾ ਦਾ। ਸਿੱਖੀ ਦੀ ਹੈ ਸ਼ਾਨ ਗੁਰੂ ਜਗਜੀਤ ਸਿੰਘ, ਹੈ ਸਿੱਖੀ ਦੀ ਆਣ ਗੁਰੂ ਜਗਜੀਤ ਸਿੰਘ। ਪਰ ਉਹ ਗੀਤ ਦੇ ਅਖੀਰਲੇ ਬੋਲ ਇਹ ਸਨ, ਇਹ ਸ਼ੇਰ ਸੀ, ਉਹ ਕਹਿੰਦਾ ਹੈ, ਜੋ ਅਸੰਭਵ ਨੂੰ ਵੀ ਸੰਭਵ ਕਰ ਸਕੇ। ਜਿਹੜੀ ਅਸੰਭਵ ਗੱਲ ਹੈ ਹੋ ਹੀ ਨਹੀਂ ਸਕਦਾ, ਇੰਪੋਸੀਬਲ, ਜਿਹੜਾ ਅਸੰਭਵ ਨੂੰ ਵੀ ਸੰਭਵ ਕਰ ਸਕਦਾ ਨਾ, ਜੋ ਅਸੰਭਵ ਨੂੰ ਵੀ ਸੰਭਵ ਕਰ ਸਕੇ, ਉਸ ਦੀ ਪਹਿਚਾਣ ਗੁਰੂ ਜਗਜੀਤ ਸਿੰਘ। ਉਹਨੇ ਆਖਿਆ ਸੀ ਪਛਾਣ ਹੀ ਇਹ ਆ ਕਿ ਜਿਹੜਾ ਇੰਪੋਸੀਬਲ ਨੂੰ ਪੋਸੀਬਲ ਕਰ ਸਕਦਾ, ਅਸੰਭਵ ਨੂੰ ਸੰਭਵ ਕਰ ਸਕਦਾ, ਉਹਦੀ ਜੇ ਪਛਾਣ ਵੇਖਣੀ ਹੋਵੇ ਤੇ ਗੁਰੂ ਜਗਜੀਤ ਸਿੰਘ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਲਿਖ ਰਹੇ ਨੇ ਕਿ ਉਸ ਕਾਲੇ ਖਾਂ ਨੇ ਆਖਿਆ ਕਿ ਗੁਰੂ ਐਸਾ ਹੈ ਜਿਹੜਾ ਇੱਕ ਬਚਨ ਦੇ ਨਾਲ ਉਹ ਕਰ ਸਕਦਾ ਜਿਹਨੂੰ ਲੋਕੀ ਮੰਨ ਹੀ ਨਹੀਂ ਸਕਦੇ। ਇਸ ਕਰਕੇ ਇਹ ਗੱਲ ਯਾਦ ਰੱਖੋ ਕਿ ਜੇ ਵੈਰੀਆਂ ਦੇ ਵੱਲੋਂ ਲੜੋਗੇ ਤੇ ਵੈਰੀਆਂ ਦੇ ਨਾਲ ਹੀ ਤੁਹਾਡਾ ਨਾਸ ਜ਼ਰੂਰ ਹੋਏਗਾ। ਤੁਮ ਗੀਦੀ ਹੈ ਕਰ ਮਤ ਮੋਟੇ, ਦੋਜ਼ਕ ਹੇਤ ਸਹੇਰਿਓ ਖੋਟੇ। ਕਹਿੰਦਾ ਕਿ ਤੁਸੀਂ ਕਾਇਰ ਬਣ ਗਏ ਹੋ, ਮਤ ਦੇ ਮੋਟੇ ਹੋ ਗਏ ਹੋ, ਦੋਜ਼ਕ ਹੇਤ ਸਹੇਰਿਓ ਖੋਟੋ, ਭਾਵ ਕਿ ਤੁਸੀਂ ਦੋਜ਼ਕਾਂ ਦੀ ਅੱਗ ਦੇ ਵਿੱਚ ਸੜਨ ਦੇ ਵਾਸਤੇ ਇਸ ਖੋਟ ਨੂੰ ਇਕੱਠਾ ਕੀਤਾ ਹੈ। ਆਪਾਂ ਨਰਕ ਕਹਿੰਦੇ ਆ ਤੇ ਮੁਸਲਮਾਨ ਦੋਜ਼ਕ ਕਹਿੰਦੇ ਨੇ ਨਰਕਾਂ ਨੂੰ। ਕਹਿੰਦਾ ਕਿ ਦੋਜ਼ਕਾਂ ਦੀ ਅੱਗ ਦੇ ਵਿੱਚ ਸੜਨ ਦੇ ਵਾਸਤੇ ਤੁਸੀਂ ਐਸਾ ਖੋਟ ਸਹੇੜਿਆ। ਬਾਂਸ ਪਠਾਨ ਕਲੰਕਤ ਕੀਨਾ, ਅਵਗਤ ਮਾਰੋ ਯਾ ਜਸ ਜਗ ਲੀਨਾ। ਕਾਲੇ ਖਾਂ ਕਹਿੰਦਾ ਕਿ ਆਪਣੀ ਪਠਾਣਾ ਦੀ ਕੁੱਲ ਨੂੰ ਤੁਸੀਂ ਕਲੰਕਤ ਕਰ ਦਿੱਤਾ ਹੈ, ਅਵਗਤ ਭਾਵ ਕੇ ਬੇਮੌਤੇ ਮਰੋਗੇ ਤੇ ਦੁਨੀਆਂ ਦੇ ਵਿੱਚ ਅਪ ਜਸ ਦੀ ਪ੍ਰਾਪਤੀ ਕਰੋਗੇ। ਸੁਣ ਪੀਖਣ ਖਾਂ ਤਰ ਜਤ ਬੋਲਾ, ਧਰ ਤੂੰ ਸ਼ਣ ਤੂੰ ਬੈਠ ਯਾ ਡੋਲਾ। ਜਦੋਂ ਇਸ ਤਰ੍ਹਾਂ ਦੀਆਂ ਕਾਲੇ ਖਾਂ ਨੇ ਗੱਲਾਂ ਕੀਤੀਆਂ ਤੇ ਗੁੱਸੇ ਨੂੰ ਧਾਰਨ ਕਰਕੇ ਅੱਗੋਂ ਭੀਖਣ ਖਾਂ ਕਹਿੰਦਾ ਧਰ ਤੂਸ਼ਣ ਤੂੰ ਬੈਠ ਅਡੋਲਾ, ਕਹਿੰਦਾ ਤੂੰ ਚੁੱਪ ਕਰਕੇ ਬੈਠਾ ਰਹਿ, ਤੇਰੀ ਕਿੰਨੇ ਸਲਾਹ ਪੁੱਛੀ। ਅਪਰਨ ਕੀ ਤੁਝ ਕਿਉ ਕਿਆ ਪਰੀ, ਭਲੀ ਕਰੈ ਅਥਵਾ ਕੋ ਬੁਰੀ। ਕਹਿੰਦਾ ਕਿ ਸਾਡੇ ਨਾਲ ਤੈਨੂੰ ਕੀ ਹੈ, ਅਸੀਂ ਮਾੜਾ ਕਰੀਏ ਜਾਂ ਚੰਗਾ ਕਰੀਏ, ਇਹ ਸਾਡੀ ਮਰਜ਼ੀ ਹੈ, ਤੂੰ ਸਾਨੂੰ ਸਲਾਹ ਦੇਣ ਵਾਲਾ ਹੁੰਦਾ ਹੀ ਕੌਣ। ਆਪਰਨ ਕੀ ਤੁਝਕੋ ਕਿਆ ਪਰੀ, ਬਈ ਹੋਰਾਂ ਦੇ ਨਾਲ ਤੈਨੂੰ ਕੀ, ਹੋਰਾਂ ਦੇ ਨਾਲ ਜੋ ਮਰਜ਼ੀ ਹੋਵੇ ਤੈਨੂੰ ਕੀ। ਆਪਰਨ ਕੀ ਕਿਆ ਤੁਮ ਪੋ ਪਰੀ, ਭਲੀ ਕਰੇ ਅਥਵਾ ਕੋ ਬੁਰੀ। ਤੇਰੇ ਹਿਸਾਬ ਦੇ ਨਾਲ ਦੂਜੇ ਭਾਵੇਂ ਚੰਗੀ ਕਰਨ ਜਾਂ ਮਾੜੀ ਕਰਨ, ਤੈਨੂੰ ਕਿਸੇ ਦੀ ਗੱਲ ਦੇ ਵਿੱਚ ਲੱਤ ਲਾਉਣ ਦੀ ਕੀ ਜ਼ਰੂਰਤ ਹੈ, ਤੂੰ ਆਪਣੀ ਸੰਭਾਲ ਕੇ ਰੱਖ। ਕਿਸੇ ਕਵੀ ਨੇ ਲਿਖਿਆ, ਉਹ ਲਿਖਦਾ ਹੈ, ਮੈਂ ਸਦਕੇ ਜਾਵਾਂ ਤੇਰੀ ਕੁਦਰਤ ਦੇ, ਤੇਰੀ ਕੁਦਰਤ ਦੇ ਰੰਗ ਹੋਰ ਵੀ ਨੇ, ਕੁਝ ਅੰਦਰੋਂ ਜਪਦੇ ਨਾਂ ਤੇਰਾ, ਕੁਝ ਉੱਚੀ ਪਾਉਂਦੇ ਸ਼ੋਰ ਵੀ ਨੇ, ਸਭ ਚੰਗੇ ਮੰਦੇ ਤੇਰੇ ਨੇ, ਕੁਝ ਤਗੜੇ ਤੇ ਕਮਜ਼ੋਰ ਵੀ ਨੇ, ਤੇਰੀ ਮੋਮੋ ਠਗਣੀ ਦੁਨੀਆ ਵਿੱਚ, ਕੁਝ ਸਾਧ ਵੀ ਨੇ ਕੁਝ ਚੋਰ ਵੀ ਨੇ। ਤੈਨੂੰ ਸਾਧ ਨਾਲ ਕੀ, ਤੈਨੂੰ ਚੋਰ ਨਾਲ ਕੀ, ਬਹਿ ਕੇ ਆਪਣੀ ਨਵੇੜ ਤੈਨੂੰ ਹੋਰ ਨਾਲ ਕੀ। ਉਹ ਕਹਿਣ ਲੱਗਾ, ਤੂੰ ਆਪਣੀ ਨਵੇੜ, ਤੇਰੇ ਹਿਸਾਬ ਨਾਲ ਭਾਵੇਂ ਕੋਈ ਚੰਗਾ ਕਰੇ ਮਾੜਾ ਕਰੇ, ਤੈਨੂੰ ਕੀ ਇਹਦੇ ਨਾਲ, ਸਾਡਾ ਤੇਰੇ ਨਾਲ ਕੀ ਲੈਣ ਦੇਣਾ। ਤੂੰ ਤੇ ਪਹਿਲਾਂ ਹੀ ਆਖ ਦਿੱਤਾ ਮੈਂ ਗੁਰੂ ਦਾ ਸਾਥ ਨਹੀਂ ਛੱਡਣਾ, ਤੇਰਾ ਉਹ ਗੁਰੂ ਦੇ ਨਾਲ ਮਰ, ਸਾਨੂੰ ਕੀ, ਅਸੀਂ ਪਰ ਤੇਰੀ ਗੱਲ ਮੰਨਣ ਦੇ ਲਈ ਤਿਆਰ ਨਹੀਂ।
ਉਤ ਸਤ ਗੁਰ ਸ੍ਰੀ ਮੁਖ ਤੇ ਪਾਖੇ, ਸੰਗੋ ਸ਼ਾਹ ਜਾਉ ਲਿਓ ਰਾਖੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਇੱਕ ਪਾਸੇ ਕਾਲੇ ਖਾਂ ਦੇ ਵਿੱਚ ਤੇ ਇਨ੍ਹਾਂ ਪਠਾਣਾ ਦੇ ਵਿੱਚ ਹੋ ਰਹੀਆਂ ਨੇ, ਪਰ ਦੂਸਰੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਅਜੇ ਵੀ ਇਹਨਾਂ ਦਾ ਭਲਾ ਲੋਚਦੇ ਨੇ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗੋ ਸ਼ਾਹ ਨੂੰ ਆਖਿਆ, ਕਹਿੰਦੇ ਨੇ ਜਾ ਪਠਾਣਾ ਨੂੰ ਜਾ ਕੇ ਰੋਕ ਲੈ। ਕਹੋ ਸਿਪਰ ਪਰ ਧਨ ਕੋ ਤਬੈ, ਦੈਹ ਰਣ ਕਰ ਆਵੈ ਜਬੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸੰਗੋ ਸ਼ਾਹ ਨੂੰ ਕਹਿੰਦੇ ਨੇ ਕਿ ਜਾ ਕੇ ਪਠਾਣਾ ਨੂੰ ਕਹਿ ਕਿ ਜਦੋਂ ਰਣ ਦੇ ਵਿੱਚੋਂ ਜਿੱਤ ਕੇ ਆਵਾਂਗੇ ਤੇ ਹਰ ਇੱਕ ਪਠਾਨ ਨੂੰ ਅਸੀਂ ਸੋਨੇ ਦੀਆਂ ਮੋਹਰਾਂ ਭਰ ਭਰ ਕੇ ਇੱਕ ਢਾਲ ਦੇਵਾਂਗੇ। ਭਾਵ ਕਿ ਇੱਕ ਢਾਲ ਦੇ ਵਿੱਚ ਜਿੰਨੀਆਂ ਸੋਨੇ ਦੀਆਂ ਮੋਹਰਾਂ ਪੈ ਜਾਣਗੀਆਂ ਓਨੀਆਂ ਹਰ ਇੱਕ ਪਠਾਨ ਨੂੰ ਮੈਂ ਦੇਵਾਂਗਾ। ਵਿਸ਼ਾਲ ਢਾਲ ਹੁੰਦੀ ਹੈ ਜਿਹੜੀ ਵਿੱਚੋਂ ਡੂੰਘੀ ਵੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਾ ਕੇ ਆਖੋ ਕਿ ਜਦੋਂ ਜਿੱਤ ਕੇ ਆਵਾਂਗੇ ਤੇ ਹਰ ਇੱਕ ਪਠਾਨ ਨੂੰ ਭਰ ਭਰ ਕੇ ਢਾਲ ਸੋਨੇ ਦੀ ਮੋਹਰਾਂ ਦੀ ਦਿੱਤੀ ਜਾਏਗੀ। ਰਣ ਤੇ ਨਹੀਂ ਤਾਸ ਉਪਜਾਵੋ, ਫਤਿਹ ਦਰਬ ਦੇ ਲੈ ਕਰ ਜਾਵੋ। ਸਤਿਗੁਰੂ ਜੀ ਕਹਿੰਦੇ ਨੇ ਸੰਗੋ ਸ਼ਾਹ ਨੂੰ ਕਿ ਜਾ ਕੇ ਪਠਾਣਾ ਨੂੰ ਆਖ ਕਿ ਰਣ ਤੋਂ ਡਰ ਕੇ ਉਹ ਨਾ ਜਾਣ, ਫਤਿਹ ਦਰਬ ਦੇ ਲੈ ਕਰ ਜਾਵੋ। ਭਾਵ ਕਿ ਰਣ ਦੇ ਵਿੱਚ ਜਿੱਤ ਹੋਵੇਗੀ, ਇਸ ਕਰਕੇ ਮਾਇਆ ਨੂੰ ਤੇ ਫਤਿਹ ਨੂੰ ਜਿੱਤ ਨੂੰ ਲੈ ਕੇ ਹੀ ਆਪਣੇ ਘਰਾਂ ਦੇ ਵਿੱਚ ਜਾਣ। ਕਾਹੇ ਉਹ ਬਾਕ ਗੁਰ ਕੋ ਨਹੀਂ ਮੋਰਿਓ, ਨਹੀਂ ਕੋ ਚਾਹਤ ਤਿਨੋਂ ਨਿਹੋਰਿਓ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦੇ ਵਿੱਚੋਂ ਕੋਈ ਵੀ ਐਸਾ ਨਹੀਂ ਹੈ ਜਿਹੜਾ ਕਿ ਉਹਨਾਂ ਨੂੰ ਮੋੜਨਾ ਚਾਹੁੰਦਾ ਹੈ। ਮਾਮਾ ਕਿਰਪਾਲ ਜੀ ਨੇ ਤੇ ਪਹਿਲਾਂ ਕਹਿ ਦਿੱਤਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਬਹੁਤਾ ਮੋੜਨ ਦਾ ਯਤਨ ਨਾ ਕਰੋ। ਇਹ ਕਾਇਰ ਨੇ, ਰਣ ਭੂਮੀ ਦੇ ਵਿੱਚ ਵੀ ਧੋਖਾ ਦੇ ਸਕਦੇ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਜੇ ਵੀ ਉਹਨਾਂ ਤੇ ਰਹਿਮ ਕਰਨਾ ਚਾਹੁੰਦੇ ਨੇ। ਸੰਗੋ ਸ਼ਾਹ ਨੂੰ ਸਤਿਗੁਰਾਂ ਨੇ ਆਖਿਆ ਕਿ ਜਾ ਇਸ ਤਰ੍ਹਾਂ ਦੀ ਗੱਲ ਜਾ ਕੇ ਕਰ। ਕਵੀ ਜੀ ਲਿਖਦੇ ਨੇ ਨਹੀਂ ਕੋ ਚਾਹਤ ਤਿਨੋਂ ਨਿਹੋਰਿਓ, ਭਾਵ ਕਿ ਉਹਨਾਂ ਕਾਇਰਾਂ ਪਠਾਣਾ ਦੇ ਕੋਈ ਮੱਥੇ ਵੀ ਲੱਗਣਾ ਚਾਹੁੰਦਾ ਨਹੀਂ। ਰਣ ਤੇ ਤਰਸਤ ਜਾਤ ਹੈ ਪਾਗੇ, ਗਿਰਦੀ ਪਏ ਨ ਚਹਿ ਮੁਖ ਲਾਗੇ। ਰਣ ਤੋਂ ਡਰਦੇ ਮਾਰੇ ਉਹ ਦੌੜ ਕੇ ਜਾ ਰਹੇ ਨੇ, ਐਸੇ ਕਾਇਰ ਬਣ ਗਏ ਨੇ, ਨਾ ਚਾਹੇ ਮੁਖ ਲਾਗੇ, ਕੋਈ ਉਹਨਾਂ ਨੂੰ ਮੂੰਹ ਲਾਉਣਾ ਨਹੀਂ ਚਾਹੁੰਦਾ, ਕਿਉਂਕਿ ਬੇਮੁਖ ਨੇ, ਗੁਰੂ ਤੋਂ ਮੂੰਹ ਮੋੜ ਚੁੱਕੇ ਨੇ ਤੇ ਬੇਮੁਖ ਦਾ ਜਿਹੜਾ ਦਰਜਾ ਹੈ ਇਹ ਬਹੁਤ ਹੀ ਜ਼ਿਆਦਾ ਮਾੜਾ ਲਿਖਿਆ ਹੋਇਆ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਹੋਏ ਨੇ ਤੇ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ ਸੀ ਸਾਹਵੇ ਜਾਣਾ ਭਲਾ, ਨਾ ਤਿਸ ਬੇਵਖ ਸਾਹਵੇ ਜਾਏ। ਭਾਵ ਕਹਿਣ ਦਾ ਇਹ ਹੈ ਇੱਕ ਪਾਸੇ ਸ਼ੇਰ ਤੁਰਿਆ ਆਉਂਦਾ ਹੋਵੇ ਤੇ ਦੂਸਰੇ ਪਾਸਿਓਂ ਬੇਮੁਖ ਆਦਮੀ ਤੁਰਿਆ ਆਉਂਦਾ ਹੋਵੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੰਹ ਸਾਹਵੇਂ ਜਾਣਾ ਭਲਾ, ਭਾਵ ਕਿ ਉਸ ਮਨੁੱਖ ਨੂੰ ਚਾਹੀਦਾ ਕਿ ਸ਼ੇਰ ਵਾਲੇ ਪਾਸੇ ਚਲਿਆ ਜਾਵੇ, ਭਾਵੇਂ ਸ਼ੇਰ ਉਸ ਨੂੰ ਮਾਰ ਦੇਵੇ, ਨਾ ਤਿਸ ਬੇਮੁਖ ਸਾਹਵੇਂ ਜਾਏ, ਪਰ ਦੂਸਰੇ ਪਾਸੇ ਜਿਹੜਾ ਬੇਮੁਖ ਆ ਰਿਹਾ ਉਸ ਪਾਸੇ ਨਾ ਜਾਵੇ, ਉਹਦੇ ਮੱਥੇ ਨਾ ਲੱਗੇ, ਇੰਨਾ ਮਾੜਾ ਬੇਮੁਖ ਦਾ ਦਰਜਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਨਾ ਕੋ ਚਾਹਤ ਤੈਨੂੰ ਨਿਹਰਿਓ, ਐਸੇ ਬੇਮੁਖਾਂ ਨੂੰ ਕੋਈ ਮਿਲਣਾ ਨਹੀਂ ਚਾਹੁੰਦਾ, ਪਰ ਨਾਲ ਦੀ ਨਾਲ ਕਵੀ ਜੀ ਲਿਖਦੇ ਨੇ ਕਹਿਓ ਬਾਕ ਗੁਰ ਕੋ ਨਹੀਂ ਮੋਰਿਓ, ਪਰ ਸਤਿਗੁਰਾਂ ਨੇ ਸੰਗੋ ਸ਼ਾਹ ਨੂੰ ਹੁਕਮ ਕੀਤਾ ਹੈ, ਇਸ ਕਰਕੇ ਸਤਿਗੁਰਾਂ ਦੇ ਆਖੇ ਹੋਏ ਬਚਨ ਨੂੰ ਉਹ ਮੋੜ ਵੀ ਨਹੀਂ ਸਕਦਾ, ਪ੍ਰਵਾਨ ਕਰਨਾ ਪਵੇਗਾ, ਇਸ ਕਰਕੇ ਸੰਗੋ ਸ਼ਾਹ ਨੇ ਸੱਤ ਬਚਨ ਆਖੇ। ਗਾਇਓ ਬੈਠ ਤਿੰਨ ਕੋ ਸਮਝ ਆਏ, ਭੀਖਣ ਖਾਂ ਤੁਮ ਕਿਉਂ ਡਰ ਪਾਏ। ਸੰਗੋ ਸ਼ਾਹ ਪਹੁੰਚਿਆ ਹੈ ਉਹਨਾਂ ਪਠਾਣਾ ਦੇ ਕੋਲ, ਉਹਨਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਫੇਰ ਸੰਗੋ ਸ਼ਾਹ ਨੇ ਸਮਝਾਉਣ ਦਾ ਯਤਨ ਕੀਤਾ, ਕਹਿੰਦਾ ਹੇ ਭੀਖਣ ਖਾਣ ਤੁਸੀਂ ਕਿਉਂ ਡਰ ਰਹੇ। ਸਤਿਗੁਰ ਕਹਿਓ ਸਿਪਰ ਪਰ ਦੇ, ਰਣ ਕਰ ਬਹੁਰ ਸੇਵਰ ਜਬ ਹੈ। ਸੰਗੋ ਸ਼ਾਹ ਨੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਦੋਂ ਮੈਦਾਨੇ ਜੰਗ ਨੂੰ ਫਤਿਹ ਕਰਕੇ ਆਵਾਂਗੇ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਨੂੰ ਸਾਰਿਆਂ ਪਠਾਣਾ ਨੂੰ ਮੈਂ ਸੋਨੇ ਦੀਆਂ ਮੋਹਰਾਂ ਭਰ ਭਰ ਕੇ ਢਾਲਾਂ ਦੇ ਵਿੱਚ ਵੰਡਾਂਗਾ। ਨਹੀਂ ਮਰਦ ਕੋ ਲਾਇਕ ਐਸੇ, ਜੰਗ ਪਰੇ ਤੁਮ ਤਿਆਗਿਓ ਐਸੇ। ਸੰਗੋ ਸ਼ਾਹ ਕਹਿੰਦਾ ਹੈ ਕਿ ਮਰਦ ਦੇ ਵਾਸਤੇ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਹੈ ਕਿ ਜਦੋਂ ਜੰਗ ਦਾ ਮੌਕਾ ਬਣੇ ਤੇ ਉਹ ਕਾਇਰ ਬਣ ਕੇ ਦੌੜ ਜਾਵੇ।
ਅਬ ਲੋ ਮਿਹਰ ਕਰਤ ਗੁਰ ਪੂਰੇ, ਕਾਰਜ ਸਭ ਸੁਧਰੈ ਬਿਦ ਰੂਰੇ।
ਸੰਗੋ ਸ਼ਾਹ ਕਹਿੰਦਾ ਹੈ ਕਿ ਦੇਖੋ ਤੁਸੀਂ ਬਹੁਤ ਦੂਰ ਜਾ ਚੁੱਕੇ ਹੋ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਜੇ ਵੀ ਤੁਹਾਡੇ ਉੱਤੇ ਬਹੁਤ ਜ਼ਿਆਦਾ ਮਿਹਰ ਕਰ ਰਹੇ ਨੇ। ਕਾਜ ਸਭਾ ਸੁਧ ਰਾਮੈ ਬਿਧਰੂਰੇ, ਤੁਹਾਡੇ ਸਾਰੇ ਕਾਰਜਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਧਾਰ ਦੇਣਗੇ। ਸੁਣ ਪੇਖਣ ਖਾਂ ਬੋਲਿਓ ਮਤ ਮੰਦਾ, ਹਮਸੋਂ ਪਾਖਤ ਡਰਤ ਬਿਲੰਦਾ। ਜਦੋਂ ਸੰਗੋ ਸ਼ਾਹ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਅੱਗੋਂ ਫਿਰ ਖੋਟੀ ਬੁੱਧ ਵਾਲਾ ਜਿਹੜਾ ਪੇਖਣ ਖਾਨ ਹੈ ਉਹ ਬੋਲਿਆ, ਕਹਿੰਦਾ ਮੈਂ ਚੰਗੇ ਤਰੀਕੇ ਦੇ ਨਾਲ ਜਾਣਦਾ ਹਾਂ ਕਿ ਗੁਰੂ ਕਿਉਂ ਸਾਨੂੰ ਰੱਖਣਾ ਚਾਹੁੰਦਾ। ਹਮਸੋਂ ਪਾਖਤ ਡਰਤ ਬਿਲੰਦਾ, ਦਰਅਸਲ ਇਸ ਵੇਲੇ ਤੁਹਾਡਾ ਜਿਹੜਾ ਗੁਰੂ ਹੈ ਉਹ ਵੀ ਵੈਰੀ ਦੀ ਫੌਜ ਤੋਂ ਬਹੁਤ ਜ਼ਿਆਦਾ ਡਰ ਰਿਹਾ ਹੈ, ਇਸੇ ਕਰਕੇ ਸਾਨੂੰ ਰੱਖਣ ਦੀ ਚੇਸ਼ਟਾ ਕਰਦਾ। ਤ੍ਰਾਸ ਕਰਤ ਗੁਰ ਪੀਸ ਕਾਲਾ, ਦੇਨ ਦਰਬ ਕਹਿ ਪਠਤ ਵਿਸਾਲਾ। ਕਹਿੰਦਾ ਕਿ ਤੁਹਾਡਾ ਗੁਰੂ ਵੀ ਬਹੁਤ ਜ਼ਿਆਦਾ ਇਸ ਵੇਲੇ ਡਰ ਰਿਹਾ ਹੈ, ਇਸੇ ਕਰਕੇ ਬਾਰ ਬਾਰ ਸਾਨੂੰ ਬਹੁਤਾ ਸਾਰਾ ਧਨ ਦਾ ਲਾਲਚ ਦੇ ਕੇ ਉਹ ਰੱਖਣ ਦਾ ਯਤਨ ਕਰ ਰਿਹਾ ਹੈ। ਕਦੇ ਆਪ ਕਹਿੰਦਾ ਕਿ ਚੌਗਣਾ ਪਜੌਗਣਾ ਧਨ ਦੇਵਾਂਗਾ, ਤੇ ਕਦੇ ਹੁਣ ਤੈਨੂੰ ਕਹਿ ਕੇ ਭੇਜ ਦਿੱਤਾ ਕਿ ਸੋਨੇ ਦੀਆਂ ਮੋਹਰਾਂ ਢਾਲ ਦੇ ਵਿੱਚ ਭਰ ਭਰ ਕੇ ਦਿਆਂਗਾ। ਦਰਅਸਲ ਗੁਰੂ ਆਪ ਡਰ ਰਿਹਾ ਤਾਂ ਸਾਨੂੰ ਰੱਖਣਾ ਚਾਹੁੰਦਾ।
ਮਰਬੋ ਕੌਣ ਚਹਿ ਬਤਲਾਵੋ, ਬਾਰ ਬਾਰ ਤੁਮ ਹਮੇ ਹਟਾਵੋ।
ਪੀਖਣ ਖਾਨ ਕਹਿੰਦਾ ਕਿ ਦੁਨੀਆਂ ਦੇ ਵਿੱਚ ਕੋਈ ਵੀ ਮਰਨਾ ਨਹੀਂ ਚਾਹੁੰਦਾ, ਤੇ ਸਾਨੂੰ ਇਹ ਪੱਕਾ ਪਤਾ ਹੈ ਐਡੀ ਵੱਡੀ ਫੌਜ ਦੇ ਨਾਲ ਲੜ ਕੇ ਸਾਡੀ ਕਦੇ ਜਿੱਤ ਨਹੀਂ ਹੋ ਸਕਦੀ, ਇਸ ਕਰਕੇ ਪਿੱਛੇ ਹਟ ਨਹੀਂ ਸਕਦੇ, ਜੇਕਰ ਅੱਗੇ ਵਧ ਕੇ ਲੜਾਂਗੇ ਤੇ ਫਿਰ ਮੌਤ ਹੈ। ਕਹਿੰਦਾ ਕਿ ਅਸੀਂ ਮਰਨਾ ਨਹੀਂ ਚਾਹੁੰਦੇ, ਤੂੰ ਹੀ ਦੱਸ ਕਿ ਕਿਹੜਾ ਸਿਆਣਾ ਮਨੁੱਖ ਹੋਵੇਗਾ ਜਿਹੜਾ ਆਪਣੇ ਆਪ ਹੀ ਮੌਤ ਦੇ ਮੂੰਹ ਦੇ ਵਿੱਚ ਜਾਵੇਗਾ। ਬਾਰ ਬਾਰ ਤੁਮ ਹਮੇ ਹਟਾਵੋ, ਬਾਰ ਬਾਰ ਤੁਹਾਡਾ ਗੁਰੂ ਸਾਨੂੰ ਰੱਖਣ ਦਾ ਯਤਨ ਕਿਉਂ ਕਰ ਰਿਹਾ, ਅਸੀਂ ਆਖੇ ਨਹੀਂ ਲੱਗਣਾ।
ਕੋਟ ਯਤਨ ਤੇ ਹਮ ਨਹੀਂ ਰਹੇ, ਕਹੋ ਗੁਰੂ ਫੇਰ ਫੇਰ ਕਰ ਕਹੇ।
ਕਹਿੰਦਾ ਕਿ ਭਾਵੇਂ ਤੁਸੀਂ ਕਰੋੜਾਂ ਯਤਨ ਕਰ ਲੋ, ਅਸੀਂ ਤੁਹਾਡੀ ਆਖੀ ਹੋਈ ਗੱਲ ਨੂੰ ਪ੍ਰਵਾਨ ਨਹੀਂ ਕਰਾਂਗੇ। ਆਪਣੇ ਗੁਰੂ ਨੂੰ ਜਾ ਕੇ ਕਹਿ ਦੇਵੋ ਕਿ ਬਾਰ ਬਾਰ ਕਹਿਣ ਦਾ ਤੇ ਕਹਾਉਣ ਦਾ ਕੋਈ ਫਾਇਦਾ ਨਹੀਂ।
ਸੁਣ ਕਰ ਸੰਗੋ ਸ਼ਾਹ ਸਿਧਾਰਾ, ਮਹਾਰਾਜ ਸੋ ਚਹਿਤ ਨਿਕਾਰਾ।
ਜਿਹੜੀਆਂ ਗੱਲਾਂ ਕੀਤੀਆਂ ਨੇ ਇਹ ਗੱਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ ਸਨ। ਸੰਗੋ ਸ਼ਾਹ ਨੂੰ ਗੁੱਸਾ ਤੇ ਬਹੁਤ ਜ਼ਿਆਦਾ ਆਇਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਲੇ ਪਾਸਿਓਂ ਡਰਿਆ ਤੇ ਉਹਨੇ ਆਪਣੇ ਗੁੱਸੇ ਨੂੰ ਪੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਸੰਗੋ ਸ਼ਾਹ ਵਾਪਸ ਪਹੁੰਚਿਆ। ਕਹਿੰਦਾ ਮਹਾਰਾਜ ਸੋ ਚੈਤ ਨਿਕਾਰਾ, ਹੇ ਸੱਚੇ ਪਾਤਸ਼ਾਹ ਜੀ ਉਹ ਸਾਰੇ ਪਠਾਨ ਤੇ ਕੱਢ ਦੇਣ ਦੇ ਹੀ ਲਾਇਕ ਨੇ, ਤੁਸੀਂ ਰੱਖਣ ਦਾ ਉਹਨਾਂ ਨੂੰ ਯਤਨ ਹੀ ਕਿਉਂ ਕਰਦੇ।
ਅਬ ਬੋਲਤ ਖੋਟੀ ਬਿਦ ਐਸੇ, ਡੇਰਾ ਲੂਟ ਲੀਜੀਏ ਜੈਸੇ।
ਸੰਗੋਸ਼ਾ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਸਮਝਾਉਣ ਦੇ ਵਾਸਤੇ ਘੱਲਿਆ, ਪਰ ਉਹਨਾਂ ਨੇ ਐਸੀਆਂ ਖੋਟੀਆਂ ਤੇ ਮਾੜੀਆਂ ਗੱਲਾਂ ਆਖੀਆਂ ਨੇ, ਸੱਚੇ ਪਾਤਸ਼ਾਹ ਉਹਨਾਂ ਦੀਆਂ ਗੱਲਾਂ ਨੂੰ ਪਤਾ ਨਹੀਂ ਮੈਂ ਕਿਵੇਂ ਸਹਾਰ ਗਿਆ। ਮੈਂ ਤੇ ਤੁਹਾਨੂੰ ਕਵਾਂਗਾ ਕਿ ਸੱਚੇ ਪਾਤਸ਼ਾਹ ਉਹਨਾਂ ਦਾ ਡੇਰਾ ਸਾਰਾ ਲੁੱਟ ਲੈਣਾ ਚਾਹੀਦਾ, ਉਹਨਾਂ ਨੂੰ ਲੁੱਟ ਪੁੱਟ ਕੇ ਇੱਥੋਂ ਦੜਾਉਣਾ ਚਾਹੀਦਾ, ਤੁਸੀਂ ਤੇ ਉਹਨਾਂ ਨੂੰ ਰੱਖਣ ਦਾ ਯਤਨ ਕਰ ਰਹੇ।
ਸੁਣਤ ਛਿਮਾ ਨਿਦ ਛਿਮਾ ਉਪਾਈ, ਕਹਿਓ ਜਾਣ ਦਿਓ ਕਹੂ ਨਾ ਜਾਈ।
ਪਰ ਸੰਗੋ ਸ਼ਾਹ ਦੀਆਂ ਗੱਲਾਂ ਨੂੰ ਸੁਣ ਕੇ ਜੋ ਖਿਮਾ ਦੇ ਸਰੂਪ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਨੇ ਫੇਰ ਵੀ ਖਿਮਾ ਕੀਤੀ, ਕੋਈ ਬਚਨ ਨਾ ਕੀਤਾ, ਇੱਕੋ ਹੀ ਬਚਨ ਕੀਤਾ। ਕਹਿੰਦੇ ਨੇ ਜਾਣ ਦਿਓ ਕਹੂ ਨਾ ਜਾਈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਣ ਦਿਓ, ਆਖਰਕਾਰ ਜਾਣਗੇ ਕਿੱਥੇ, ਆਉਣਗੇ ਤੇ ਰਣ ਭੂਮੀ ਦੇ ਵਿੱਚ ਹੀ।
ਇਨ ਕੇ ਸੀਸ ਚੜੀ ਮ੍ਰਿਤ ਆਏ, ਕਿਮੂ ਨ ਜੀਵਨ ਸਾਕੇ ਪਾਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹਨਾਂ ਦੇ ਸਿਰ ਦੇ ਉੱਤੇ ਜਿਹੜੀ ਮੌਤ ਹੈ ਉਹ ਚੜੀ ਹੋਈ ਹੈ, ਉਹ ਮੌਤ ਕੂਕ ਰਹੀ ਹੈ, ਕਿਵੋਂ ਨਾ ਜੀਵਨ ਸਾਕੇ ਪਾਏ, ਕਿਸੇ ਵੀ ਤਰੀਕੇ ਦੇ ਨਾਲ ਇਹ ਜਿਉਂਦੇ ਰਹਿ ਨਹੀਂ ਸਕਦੇ। ਕਿਵੋਂ ਜੀਵਨ ਨਾ ਪਾਏ, ਕਿਸੇ ਵੀ ਤਰੀਕੇ ਦੇ ਨਾਲ ਇਹ ਬਚ ਨਹੀਂ ਸਕਦੇ, ਜਿਉਂਦੇ ਨਹੀਂ ਰਹਿ ਸਕਦੇ, ਕਿਉਂਕਿ ਵਿਦਵਾਨ ਸੱਜਣ ਇਹ ਵਿਚਾਰ ਦਿੰਦੇ ਨੇ ਕਿ ਮਨੁੱਖ ਦੀ ਮੌਤ ਕਿਸ ਤਰ੍ਹਾਂ ਹੁੰਦੀ ਹੈ। ਉਹ ਕਹਿੰਦੇ ਨੇ ਤਿੰਨ ਚੀਜ਼ਾਂ ਇਕੱਠੀਆਂ ਹੋਣ ਤਾਂ ਆਦਮੀ ਮਰਦਾ ਹੈ।
ਇੱਕ ਕਾਲ, ਇੱਕ ਕਾਲ ਤੋਂ ਭਾਵ ਹੈ ਮੌਤ, ਜੇ ਮੌਤ ਆਈ ਹੋਵੇਗੀ ਤਾਂ ਹੀ ਮਰੇਗਾ ਨਾ। ਇੱਕ ਫਿਰ ਕਾਲ ਹੈ ਸਮਾਂ, ਇੱਕ ਉਹ ਸਮਾਂ ਬਿਲਕੁਲ ਉਹ ਘੰਟੇ ਉਹ ਮਿੰਟ ਉਹ ਸੈਕਿੰਡ ਪੂਰੇ ਹੋਣ ਤਾਂ ਆਦਮੀ ਮਰਦਾ ਹੈ। ਤੇ ਤੀਸਰੀ ਹੈ ਜਗ੍ਹਾ ਜਿਹਨੂੰ ਕਹਿੰਦੇ ਭਾਉ ਮਰਲਾ, ਜਿੱਥੇ ਉਸਦਾ ਮਰਨਾ ਲਿਖਿਆ। ਜਿੰਨਾ ਚਿਰ ਤੱਕ ਇਹ ਤਿੰਨ ਚੀਜ਼ਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਬੰਦਾ ਨਹੀਂ ਮਰਦਾ। ਇੱਕ ਸਮਾਂ, ਇੱਕ ਕਾਲ ਤੇ ਇੱਕ ਜਗ੍ਹਾ, ਜਦੋਂ ਇਹ ਤਿੰਨੇ ਇਕੱਠੀਆਂ ਹੋ ਜਾਂਦੀਆਂ ਨਾ ਉਦੋਂ ਆਦਮੀ ਦੀ ਮੌਤ ਹੁੰਦੀ ਹੈ, ਵਿਦਵਾਨ ਸੱਜਣ ਇਸ ਤਰ੍ਹਾਂ ਕਹਿੰਦੇ ਨੇ। ਸੋ ਸਤਿਗੁਰੂ ਜੀ ਕਹਿੰਦੇ ਨੇ ਜਾਣਗੇ ਕਿੱਥੇ, ਜਾਣ ਦਿਓ, ਕਿਉਂਕਿ ਗੁਰੂ ਜੀ ਤੇ ਅੰਤਰਜਾਮੀ ਨੇ, ਉਹ ਤੇ ਜਾਣਦੇ ਨੇ ਕਿ ਪੌਂਡੇ ਸਾਹਿਬ ਦੇ ਵਿੱਚ ਇਹਨਾਂ ਦੀ ਮੌਤ ਨਹੀਂ ਹੈ, ਇਹਨਾਂ ਦੀ ਤੇ ਉਸ ਜੰਗ ਦੇ ਵਿੱਚ ਮੌਤ ਹੋਣੀ ਹੈ। ਗੁਰੂ ਜੀ ਕਹਿੰਦੇ ਜਾਣ ਦਿਓ, ਸੰਗੋਸ਼ਾ ਨਾ ਰੋਕੋ, ਜਿੱਥੇ ਵੀ ਜਾਂਦੇ ਨੇ ਇਹਨਾਂ ਨੂੰ ਜਾਣ ਦਿਓ, ਜਾਣਗੇ ਕਿੱਥੇ, ਕਿਉਂਕਿ ਮੌਤ ਜਿਹੜੀ ਹੈ ਨਾ ਇਹਨਾਂ ਦੇ ਸਿਰ ਚੜ ਕੇ ਬੋਲ ਲਈ, ਜਾਣ ਦਿਓ।
ਆਬ ਕੈ ਪਠੋ ਮੋੜ ਚੱਲ ਜਾਵੋ, ਬਿਲਮੋ ਨਹੀਂ ਦੁੰਦਬ ਉਲਟਾਵੋ। ਉਸ ਵੇਲੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਹੁਣ ਜਾ ਕੇ ਪਠਾਣਾ ਨੂੰ ਕਹਿ ਦੇਵੋ ਕਿ ਚਲੇ ਜਾਣ, ਦਫਾ ਹੋ ਜਾਣ, ਬਿਲਮੋ ਨਹੀਂ ਦੁੰਦਬ ਉਲਟਾਵੋ। ਪਰ ਇਥੋਂ ਤੱਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਆਖੋ ਚਲੇ ਤੇ ਜਾਓ, ਪਰ ਨਗਾਰਿਆਂ ਨੂੰ ਮੋਦਾ ਮਾਰ ਕੇ ਜਾਓ, ਪਾਵ ਕੇ ਨਗਾਰੇ ਖੜਕਾ ਕੇ ਨਹੀਂ ਜਾਣਾ, ਤੁਸੀਂ ਤੇ ਕਾਰ ਬਣ ਕੇ ਜਾ ਰਹੇ ਹੋ, ਇਸ ਕਰਕੇ ਨਗਾਰਿਆਂ ਨੂੰ ਮੋਦਾ ਕਰਕੇ ਫੇਰ ਜਾਓ।
ਜੇ ਕਰ ਚੋਬ ਨਗਾਰੇ ਪਰੈ, ਲੂਟ ਲਹਿਗੇ ਲਰਤ ਤਾਂ ਮਰੈ।
ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਜਾ ਕੇ ਆਖੋ ਕਿ ਨਗਾਰਿਆਂ ਨੂੰ ਮੋਦੇ ਕਰਕੇ ਚਲੇ ਜਾਣ, ਪਰ ਜੇਕਰ ਕਿਸੇ ਨੇ ਵੀ ਨਗਾਰੇ ਦੇ ਉੱਤੇ ਚੋਟ ਲਾਈ ਤੇ ਫਿਰ ਉਹਨਾਂ ਨੂੰ ਲੁੱਟਿਆ ਜਾਵੇਗਾ, ਜੇਕਰ ਲੜਨਗੇ ਤੇ ਮਾਰੇ ਜਾਣਗੇ।
ਤੀਬਰ ਹੁਕਮ ਸੁਣ ਸੁਪਾਟ ਸਿਧਾਏ, ਤਤਸ਼ਨ ਕਹਿ ਦੁੰਦਬ ਉਲਟਾਏ।
ਬੜੀ ਤੀਬਰਤਾ ਦੇ ਨਾਲ, ਭਾਵ ਕੇ ਬੜੀ ਕਾਹਲੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਸਤਰਧਾਰੀ ਯੋਧੇ ਪਠਾਣਾ ਦੇ ਕੋਲ ਪਹੁੰਚੇ ਨੇ, ਉਹਨਾਂ ਨੂੰ ਆਖ ਕੇ ਸਾਰਿਆਂ ਨਗਾਰਿਆਂ ਨੂੰ ਮੁੱਦਾ ਕਰਵਾ ਦਿੱਤਾ।
ਸ਼ੀਘਰ ਚੜਾਏ ਨਿਕਾਸੇ ਬਾਹਰ, ਚਲੇ ਤ੍ਰਾਸ ਜਿਮ ਪਿਖ ਮ੍ਰਿਗ ਨਾਹਰ।
ਸ਼ੀਘਰਤਾ ਦੇ ਨਾਲ ਉਹਨਾਂ ਨੂੰ ਧੱਕੇ ਮਾਰ ਕੇ ਉਥੋਂ ਕੱਢ ਦਿੱਤਾ ਹੈ।
ਚਲੇ ਤ੍ਰਾਸ ਜਿਮ ਪਿਖ ਮ੍ਰਿਗ ਨਾਹਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਸ਼ੇਰ ਨੂੰ ਦੇਖ ਕੇ ਹਰਨ ਦੌੜਦੇ ਨੇ, ਇਸ ਤਰ੍ਹਾਂ ਪਠਾਣ ਨਿਕਲੇ।
ਉਸੇ ਵੇਲੇ ਬੜੀ ਛੇਤੀ ਦੇ ਨਾਲ ਘੋੜਿਆਂ ਤੇ ਚੜਾ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਪਰ ਅੱਜ ਕੱਲ ਐਸੇ ਜੰਗ ਦੇ ਸਮੇਂ ਦੇ ਵਿੱਚ ਜੇ ਕੋਈ ਛੁੱਟੀ ਮੰਗਦਾ ਹੈ ਨਾ, ਉਹਨੂੰ ਬਾਹਰ ਕੱਢਣ ਦੀ ਤੇ ਦੂਰ ਦੀ ਗੱਲ, ਗੋਲੀ ਮਾਰ ਦਿੰਦੇ ਨੇ। ਅੱਜ ਕੱਲ ਇਹੀ ਕਾਨੂੰਨ ਹੈ ਹਰ ਇੱਕ ਦੇਸ਼ ਦੀ ਫੌਜ ਦਾ, ਜਦੋਂ ਸਰਹੱਦਾਂ ਦੇ ਉੱਤੇ ਬਾਰਡਰ ਦੇ ਉੱਤੇ ਲੜਦੇ ਨੇ ਫੌਜੀ ਜਵਾਨ, ਫਿਰ ਉਹਨਾਂ ਦਾ ਜਿਹੜਾ ਸਰਦਾਰ ਹੁੰਦਾ ਨਾ, ਉਹ ਇਹ ਗੱਲ ਆਂਦਾ ਜੇ ਕੋਈ ਛੁੱਟੀ ਮੰਗੇ, ਛੁੱਟੀ ਤੇ ਨਹੀਂ ਮਿਲ ਸਕਦੀ ਇਸ ਵੇਲੇ, ਤੇ ਜਿਹੜਾ ਮੇਰੇ ਤੋਂ ਛੁੱਟੀ ਮੰਗੇਗਾ ਜਾਂ ਚੋਰੀ ਦੌੜਨ ਦੀ ਕੋਸ਼ਿਸ਼ ਕਰੇਗਾ ਨਾ, ਤੇ ਮੈਂ ਉਹਨੂੰ ਗੋਲੀ ਮਾਰ ਦਿਆਂਗਾ। ਉਹ ਜਿਹੜਾ ਆਪ ਜਨਰਲ ਹੈ, ਜਿਹੜਾ ਸਾਰਿਆਂ ਤੋਂ ਵੱਡਾ ਆਫਿਸਰ ਹੈ, ਉਹ ਆਪ ਵੀ ਇਹ ਗੱਲ ਕਹਿੰਦਾ ਜੋਸ਼ ਦੇ ਨਾਲ, ਕਹਿੰਦਾ ਜੇ ਮੈਂ ਭੱਜਿਆ ਤੇ ਮੈਨੂੰ ਸਾਰੇ ਮਿਲ ਕੇ ਗੋਲੀ ਮਾਰ ਦਿਓ, ਪਰ ਇਸ ਵੇਲੇ ਜਾ ਨਹੀਂ ਸਕਦਾ। ਹੁਣ ਸਤਿਗੁਰਾਂ ਦੀ ਖਿਮਾ ਦੀ ਗੱਲ ਹੈ, ਉਹਨਾਂ ਨੂੰ ਮਾਫ ਕਰ ਰਹੇ ਨੇ, ਕਹਿੰਦੇ ਨੇ ਜਾਓ ਚਲੇ ਜਾਓ। ਸਤਿਗੁਰਾਂ ਦੀ ਜਗ੍ਹਾ ਤੇ ਕੋਈ ਹੋਰ ਹੋਵੇ ਤੇ ਇਸ ਤਰ੍ਹਾਂ ਕਦੀ ਛੁੱਟੀ ਨਹੀਂ ਦਿੰਦਾ, ਗੋਲੀ ਮਾਰ ਦਿੰਦਾ।
ਆਪਸ ਮੈਂ ਬੋਲਤ ਬੇਗਸੰਤੇ, ਸੁਣੋ ਖਾਨ ਜ਼ਾਦੇ ਬਿਲਵੰਤੇ।
ਜਦੋਂ ਬਾਹਰ ਨਿਕਲੇ ਨੇ ਤੇ ਫਿਰ ਇੱਕ ਦੂਜੇ ਦੇ ਨਾਲ ਖੁਸ਼ ਹੋ ਕੇ ਗੱਲਾਂ ਕਰਨ ਲੱਗੇ ਨੇ। ਇੱਕ ਕਹਿੰਦਾ ਸੁਣੋ ਖਾਨ ਜ਼ਾਦੇ ਬਲਵੰਤੇ, ਇੱਕ ਬੋਲ ਕੇ ਕਹਿੰਦਾ ਕਿ ਹੇ ਖਾਨ ਜ਼ਾਦੇ ਹੋ, ਹੇ ਪਠਾਣਾ ਦੇ ਪੁੱਤਰੋ ਸੁਣੋ।
ਬ੍ਰਿੰਦ ਰਜਤ ਪਣ ਗਣ ਦੀ ਨਾਰਾ, ਮੁਕਤਾ ਹੀਰਾ ਆਦ ਉਦਾਰਾ।
ਕਹਿੰਦਾ ਕਿ ਬਹੁਤੇ ਸਾਰੇ ਰੁਪਈਏ, ਬਹੁਤੇ ਸਾਰੇ ਦਿਨਾਰ, ਭਾਵ ਕੇ ਸੋਨੇ ਦੀਆਂ ਮੋਹਰਾਂ ਤੇ ਬਹੁਤੇ ਸਾਰੇ ਮੋਤੀ ਤੇ ਹੀਰੇ ਹੁਣ ਸਾਡੇ ਹੱਥ ਲੱਗਣਗੇ।
ਲੂਟ ਕਰੋ ਚਿਤ ਭਾਵਤ ਗੁਰ ਕੀ, ਪੁਰਵੋ ਸਕਲ ਪਾਵਨ ਉਰ ਕੀ।
ਕਹਿੰਦਾ ਕਿ ਲੁੱਟ ਕੀਤੀ ਜਾਵੇਗੀ ਮਨ ਪਾਉਂਦੀ ਗੁਰੂ ਦੇ ਡੇਰੇ ਦੇ, ਤੇ ਸਾਡੇ ਮਨ ਦੀਆਂ ਸਾਰੀਆਂ ਜਿਹੜੀਆਂ ਇੱਛਾਵਾਂ ਨੇ ਉਹ ਧਨ ਦੇ ਨਾਲ ਪੂਰੀਆਂ ਹੋਣਗੇ।
ਧਨੀ ਅਧਕ ਬਣ ਸਾਧਨ ਸਿਧਾਰਾ,
ਮਨ ਪਾਵਤ ਭੋਗੋ ਸੁਖ ਤਾਰੋ।
ਕਹਿੰਦਾ ਕਿ ਲੁੱਟ ਦਾ ਧਨ ਲੈ ਕੇ ਅਸੀਂ ਬਹੁਤੇ ਜਿਆਦਾ ਧਨੀ ਬਣ ਜਾਵਾਂਗੇ, ਫਿਰ ਘਰ ਜਾ ਕੇ ਆਰਾਮ ਦੇ ਨਾਲ ਸੁਖਾਂ ਦੇ ਭੋਗਾਂ ਨੂੰ ਭੋਗਾਂਗੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਨਿਕਸ ਗਏ ਜਬ ਖਾਣੇ ਮਾਂ ਸਤ ਗੁਰ ਖਤ ਲਿਖਵਾਏ, ਬੁੱਧੂ ਸ਼ਾਹ ਸਮੀਪ ਤਬ ਤੂਰਨ ਦਇਓ ਪਠਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰੇ ਦੇ ਸਾਰੇ ਪਠਾਨ ਇਸ ਤਰੀਕੇ ਦੇ ਨਾਲ ਚਲੇ ਗਏ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮਨਾਮਾ ਲਿਖਿਆ, ਇੱਕ ਖਤ ਲਿਖਿਆ, ਜਿਹੜਾ ਖਤ ਲਿਖਿਆ ਹੈ ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਦੇ ਵੱਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖਤ ਲਿਖ ਕੇ ਇੱਕ ਦਾਸ ਨੂੰ ਭੇਜ ਦਿੱਤਾ ਪੀਰ ਬੁੱਧੂ ਸ਼ਾਹ ਦੇ ਵੱਲ।
ਉਪਾਲੰਬ ਬਹੁਤ ਸਹਿ ਪਠਾਏ, ਨੌਕਰ ਜੇ ਪਠਾਨ ਰਖਵਾਏ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਖਤ ਸਤਿਗੁਰਾਂ ਨੇ ਲਿਖਿਆ ਉਹਦੇ ਵਿੱਚ ਬਹੁਤੇ ਸਾਰੇ ਪੀਰ ਨੂੰ ਉਲਾਂਭੇ ਲਿਖੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਸਤਿਗੁਰਾਂ ਨੇ ਖਤ ਦੇ ਵਿੱਚ ਲਿਖਿਆ, ਨੌਕਰ ਜੇ ਪਠਾਨ ਰਖਵਾਏ, ਹੇ ਪੀਰ ਜੀ ਜਿਨ੍ਹਾਂ ਪਠਾਨਾਂ ਨੂੰ ਤੁਸੀਂ ਮੇਰੇ ਕੋਲ ਨੌਕਰੀ ਦੇ ਉੱਤੇ ਰਖਵਾ ਕੇ ਗਏ ਸੀ।
ਪਾਵਤ ਰਹੇ ਰੋਜ਼ ਦਰਮਾਹਾ, ਧਨ ਗਣ ਲੀਨ ਸੇ ਆਪਣੇ ਪਾਹਾ।
ਉਹ ਰੋਜ਼ ਦੀ ਮਾਇਆ ਮੇਰੇ ਤੋਂ ਲੈਂਦੇ ਰਹੇ ਤਨਖਾਹ ਦੇ ਰੂਪ ਦੇ ਵਿੱਚ, ਤੇ ਬਹੁਤਾ ਸਾਰਾ ਉਹਨਾਂ ਨੇ ਆਪਣੇ ਕੋਲ ਮੇਰੇ ਵੱਲੋਂ ਦਿੱਤਾ ਹੋਇਆ ਧਨ ਇਕੱਠਾ ਕੀਤਾ।
ਅਬੈ ਜੰਗ ਕੇ ਕਾਰਜ ਪਰਿਓ, ਦੇਖ ਗੀਦੀਆਂ ਕੋ ਮਨ ਡਰਿਓ।
ਪਰ ਹੁਣ ਇਸ ਵੇਲੇ ਜਦੋਂ ਜੰਗ ਲੜਨ ਦਾ ਸਮਾਂ ਆਇਆ ਹੈ ਤੇ ਉਹ ਸਾਰੇ ਦੇ ਸਾਰੇ ਮੂਰਖ ਕਾਇਰ ਬਣ ਗਏ ਨੇ, ਉਹਨਾਂ ਦਾ ਮਨ ਡਰ ਗਿਆ ਤੇ ਉਹ ਦੌੜ ਗਏ।
ਲਖ ਰਾਜਨ ਕੀ ਸੈਣ ਕਨੇਰੀ, ਬਣ ਕਾਤਰ ਚੜ ਗਏ ਇਸ ਬੇਰੀ।
ਰਾਜਿਆਂ ਪਹਾੜੀਆਂ ਦੀ ਵੱਡੀ ਸੈਨਾ ਤੋਂ ਡਰ ਗਏ ਨੇ, ਇਸ ਕਰਕੇ ਉਹ ਸਾਰੇ ਦੇ ਸਾਰੇ ਕਾਇਰ ਬਣ ਕੇ ਪੀਰ ਜੀ ਦੌੜ ਗਏ ਨੇ, ਮੇਰੇ ਸਾਥ ਨੂੰ ਛੱਡ ਗਏ ਨੇ।
ਜਾਏ ਗਰੇ ਸ਼ਣ ਸਾਥ ਮਿਲੇ ਹੈ, ਅਸ ਨੌਕਰ ਰਖਵਾਏ ਭਲੇ ਹੈ।
ਸਤਿਗੁਰਾਂ ਨੇ ਵਿਅੰਗ ਦੇ ਨਾਲ ਚਿੱਠੀ ਦੇ ਵਿੱਚ ਲਿਖਿਆ ਕਿ ਸਾਰੇ ਦੇ ਸਾਰੇ ਪਹਾੜੀ ਰਾਜਿਆਂ ਦੇ ਨਾਲ ਜਾ ਕੇ ਮਿਲ ਗਏ ਨੇ, ਅਸ ਨੌਕਰ ਰਖਵਾਏ ਭਲੇ ਹੈ। ਪੀਰ ਜੀ ਬੜੇ ਵਧੀਆ ਤੁਸੀਂ ਨੌਕਰ ਰਖਵਾ ਕੇ ਗਏ ਕਿ ਜਿਹੜੇ ਅਖੀਰ ਦੇ ਵੇਲੇ ਮੈਨੂੰ ਧੋਖਾ ਦੇ ਗਏ।
ਭਏ ਮੂੜ ਮਤ ਨਿਮਕ ਹਰਾਮੀ, ਨਹੀਂ ਕਾਮ ਆਏ ਨਿਜ ਸਵਾਮੀ।
ਸਤਿਗੁਰਾਂ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਸਾਰਿਆਂ ਮੂਰਖਾਂ ਦੀ ਮਤ ਮਾਰੀ ਗਈ, ਸਾਰੇ ਦੇ ਸਾਰੇ ਨਮਕ ਹਰਾਮੀ ਬਣ ਗਏ, ਨਹੀਂ ਕਾਮ ਆਏ ਨਿਜ ਸਵਾਮੀ, ਭਾਵ ਕੇ ਮੇਰੇ ਸਵਾਮੀ ਦੇ ਉਹ ਰਤਾ ਵੀ ਕੰਮ ਆਏ ਨੇ।
ਬੁੱਧੂ ਸ਼ਾਹ ਪੜਿਓ ਖਤ ਜਬੈ, ਤੁਨਿਓ ਸੀਸ ਜੁਤ ਚਿੰਤਾ ਤਬੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਲਿਖੇ ਹੋਏ ਖਤ ਨੂੰ ਜਦੋਂ ਹੀ ਪੀਰ ਬੁੱਧੂ ਸ਼ਾਹ ਨੇ ਪੜਿਆ ਤੇ ਬਹੁਤ ਹੀ ਜ਼ਿਆਦਾ ਪਛਤਾਇਆ, ਸਿਰ ਫੇਰਿਆ।
ਮੁਝ ਕੋ ਬੀਜ ਦੀਨ ਮਤ ਮੂੜੇ, ਰਣ ਤੇ ਡਰ ਕਰ ਗਏ ਅਰੂੜੇ।
ਸੋਚਣ ਲੱਗਾ ਪੀਰ ਬੁੱਧੂ ਸ਼ਾਹ ਕਿ ਉਹਨਾਂ ਮੂਰਖਾਂ ਨੇ ਮੈਨੂੰ ਸਤਿਗੁਰਾਂ ਦੇ ਕੋਲ ਕੱਚਾ ਪਾ ਦਿੱਤਾ, ਫਿੱਕਾ ਪਾ ਦਿੱਤਾ, ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਪੀਰ ਬੁੱਧੂ ਸ਼ਾਹ ਨੇ ਸਿਫਾਰਿਸ਼ ਕਰਕੇ ਸਤਿਗੁਰਾਂ ਦੇ ਕੋਲ ਇਨ੍ਹਾਂ ਪਠਾਣਾਂ ਨੂੰ ਨੌਕਰੀ ਤੇ ਰਖਵਾਇਆ ਸੀ। ਹੁਣ ਪੀਰ ਬੁੱਧੂ ਸ਼ਾਹ ਜੀ ਸੋਚ ਰਹੇ ਨੇ ਕਿ ਮੈਂ ਵਿੱਚ ਪੈ ਕੇ ਉਹਨਾਂ ਨੂੰ ਨੌਕਰੀ ਦਵਾਈ ਸੀ, ਰਣ ਤੇ ਡਰ ਗਏ ਅਬ ਅਰੂੜੇ, ਭਾਵ ਕੇ ਰਣ ਤੋਂ ਯੁੱਧ ਤੋਂ ਡਰ ਕੇ ਇਸ ਵੇਲੇ ਮੈਨੂੰ ਝੂਠਾ ਸਾਬਤ ਕਰਕੇ ਉਹ ਚਲੇ ਗਏ।
ਉਪਾਲੰਬ ਸਤ ਗੁਰ ਕਹਿ ਸਾਚੋ, ਜਿਸ ਤੇ ਪਾਰਿਓ ਤੈਨੋ ਸੰਗ ਕਾਚੋ।
ਪੀਰ ਬੁੱਧੂ ਸ਼ਾਹ ਸੋਚ ਰਿਹਾ ਕਿ ਸਤਿਗੁਰਾਂ ਨੇ ਜਿਹੜੇ ਚਿੱਠੀ ਦੇ ਵਿੱਚ ਮੈਨੂੰ ਉਲਾਂਭੇ ਲਿਖ ਕੇ ਭੇਜੇ ਨੇ ਇਹ ਸੱਚੇ ਹੀ ਨੇ, ਭਾਵ ਕਿ ਉਹਨਾਂ ਦਾ ਉਲਾਂਭਾ ਦੇਣਾ ਮੈਨੂੰ ਬਣਦਾ ਹੀ ਸੀ, ਕਿਉਂਕਿ ਮੈਂ ਹੀ ਸਤਿਗੁਰਾਂ ਨੂੰ ਕਹਿ ਕੇ ਉਹਨਾਂ ਨੂੰ ਨੌਕਰੀ ਤੇ ਰਖਵਾਇਆ ਸੀ। ਜਿਸ ਤੇ ਪਰਿਓ ਤੈਨੋ ਸੰਗ ਕਾਚੋ, ਭਾਵ ਕਿ ਮੈਂ
ਸਤਿਗੁਰਾਂ ਦੇ ਅੱਗੇ ਹੁਣ ਕੱਚਾ ਹੋ ਗਿਆ ਹਾਂ, ਪਾਵ ਕੇ ਫਿੱਕਾ ਪੈ ਗਿਆ।
ਆਪ ਪੁਰਸ਼ਾਰਤ ਮੈਂ ਨਿਜ ਕਰੋ, ਤਨ ਮਨ ਦੈ ਗੁਰ ਕਾਰਜ ਕਰੋ।
ਪੀਰ ਬੁੱਧੂ ਸ਼ਾਹ ਸੋਚਣ ਲੱਗਾ ਕਿ ਹੁਣ ਮੈਨੂੰ ਪੁਰਸ਼ਾਰਥ ਕਰਨਾ ਪਵੇਗਾ, ਪਰਾਕਰਮ ਕਰਨਾ ਪਵੇਗਾ ਕਿ ਮੈਂ ਆਪਣੇ ਤਨ ਦੇ ਨਾਲ ਆਪਣੇ ਮਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਾਰਜਾਂ ਨੂੰ ਸਵਾਰਾਂ, ਜਿਹੜੇ ਕਿ ਪਠਾਨ ਵਿਗਾੜ ਗਏ ਨੇ।
ਚਾਹਤ ਪ੍ਰਭੂ ਟਿਗ ਆਪਣ ਰਸੀਦ, ਕਰੇ ਸਕੇਲਣ ਸਕਲ ਮੁਰੀਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਪੀਰ ਬੁੱਧੂ ਸ਼ਾਹ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਣਾ ਚਾਹੁੰਦੇ ਨੇ।
ਕਰੇ ਸਕੇਲਣ ਸਕਲ ਮੁਰੀਦ, ਉਸੇ ਵੇਲੇ ਪੀਰ ਬੁੱਧੂ ਸ਼ਾਹ ਨੇ ਆਪਣੇ ਸਾਰਿਆਂ ਮੁਰੀਦਾਂ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕੀਤਾ। ਪਏ ਸਾਤ ਸਹਿ ਗਿਣਤੀ ਮਾਹੇ, ਰਣ ਕਰ ਬੇਕੀ ਧਰਤ ਮਾਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 700 ਮੁਰੀਦ ਗਿਣਤੀ ਦੇ ਵਿੱਚ ਇਕੱਠਾ ਹੋਇਆ, ਜਿਨ੍ਹਾਂ ਸਾਰਿਆਂ ਨੂੰ ਪੀਰ ਬੁੱਧੂ ਸ਼ਾਹ ਨੇ ਸਾਰੀ ਗੱਲ ਸਮਝਾਈ।
ਰਣ ਕਰਬੇ ਕੀ ਧਰਤ ਉਮਾਹ,
ਭਾਵ ਕੇ ਪੀਰ ਦੇ ਸਾਰੇ ਜਿਹੜੇ ਮੁਰੀਦ ਨੇ ਉਹ ਯੁੱਧ ਲੜਨ ਦੀ ਚਾਹ ਨੂੰ ਧਾਰਨ ਕਰਦੇ ਨੇ।
ਚਾਰ ਪੁੱਤਰ ਆਪਣੇ ਸੰਗ ਲੀਨੇ, ਸਵਾ ਦਾਨ ਸ਼ਸਤਰਨ ਜੁੱਤ ਕੀਨੇ।
ਇਹਨਾਂ 700 ਮੁਰੀਦਾਂ ਤੋਂ ਇਲਾਵਾ ਪੀਰ ਬੁੱਧੂ ਸ਼ਾਹ ਨੇ 4 ਆਪਣੇ ਪੁੱਤਰਾਂ ਨੂੰ ਵੀ ਨਾਲ ਲਿਆ ਹੈ, ਸਾਰਿਆਂ ਨੂੰ ਹਥਿਆਰ ਦਿੱਤੇ ਨੇ ਤੇ ਸਾਵਧਾਨ ਕੀਤਾ, ਹੁਸ਼ਿਆਰ ਕੀਤਾ।
ਸ਼ਹਿਰ ਸਡੋਰੇ ਤੇ ਚੱਲ ਪਰਿਓ, ਪ੍ਰੇਮ ਗੁਰੂ ਦਰਸ਼ਨ ਕੋ ਤਰਿਓ।
ਪੀਰ ਬੁੱਧੂ ਸ਼ਾਹ ਨੇ ਸਤਿਗੁਰਾਂ ਦੇ ਦਰਸ਼ਨਾਂ ਦੇ ਪ੍ਰੇਮ ਨੂੰ ਮਨ ਦੇ ਵਿੱਚ ਧਾਰਨ ਕੀਤਾ ਤੇ ਸਾਰਿਆਂ ਨੂੰ ਨਾਲ ਲੈ ਕੇ ਸਡੋਰੇ ਸ਼ਹਿਰ ਦੇ ਵਿੱਚੋਂ ਬਾਹਰ ਨਿਕਲਿਆ।
ਪਾਰੇ ਓ ਪੰਥ ਮੈਂ ਘਾਲਿਓ ਡੇਰਾ, ਦੇਉਤ ਸ਼ਾਹ ਮੁਰੀਦਨ ਹੇਰਾ।
ਰਸਤੇ ਦੇ ਵਿੱਚ ਜਿੱਥੇ ਰਾਤ ਹੋਈ, ਪੀਰ ਨੇ ਸਾਰਿਆਂ ਦੇ ਸਮੇਤ ਉੱਥੇ ਡੇਰਾ ਲਾਇਆ ਤੇ ਆਪਣੇ ਮੁਰੀਦਾਂ ਨੂੰ ਬਹੁਤੀਆਂ ਸਾਰੀਆਂ ਗੱਲਾਂ ਕਹਿ ਕੇ ਉਤਸ਼ਾਹਿਤ ਕੀਤਾ।
ਇਤ ਪਠਾਨ ਤੀਨੋ ਸਰਦਾਰ, ਚੜ ਕਰ ਗਏ ਬਿਲੰਦ ਗਵਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸਿਓ ਆਪਣੇ ਮੁਰੀਦਾਂ ਨੂੰ ਤੇ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਪੀਰ ਬੁੱਧੂ ਸ਼ਾਹ ਜੀ ਸਤਿਗੁਰਾਂ ਦੇ ਵੱਲ ਆ ਰਹੇ ਨੇ ਤੇ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਪਠਾਣਾ ਦੇ 3 ਸਰਦਾਰ ਸਮੇਤ ਹੋਰਨਾਂ ਦੇ ਉਹ ਗਵਾਰ ਉਥੋਂ ਚੜ ਕੇ ਭਾਵ ਕੇ ਸਤਿਗੁਰਾਂ ਦੇ ਕੋਲੋਂ ਚਲੇ ਗਏ।
ਕਾਲੇ ਖਾਨੇ ਜ ਥਲ ਟਿਕ ਰਹੇ ਓ, ਨਿਮਕ ਹਲਾਲ ਬਣੋ ਚਿਤ ਚਾਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਸਾਰੇ ਪਠਾਨ ਚਲੇ ਗਏ ਨੇ, ਪਰ ਕਾਲੇ ਖਾਨ ਜਿਹੜਾ ਇੱਕ ਵੱਡਾ ਸਰਦਾਰ ਹੈ ਉਹ ਆਪਣੀ ਜਗ੍ਹਾ ਦੇ ਉੱਤੇ ਹੀ ਟਿਕਿਆ ਰਿਹਾ, ਭਾਵ ਕਿ ਉਹਨਾਂ ਦਾ ਸਾਥੀ ਬਣ ਕੇ ਉਹ ਨਹੀਂ ਗਿਆ।
ਨਿਮਕ ਹਲਾਲ ਬਣੋ ਚਿਤ ਚਾਹਿਓ,
ਕਿਉਂਕਿ ਕਾਲੇ ਖਾਨ ਸੋਚ ਰਿਹਾ ਕਿ ਮੈਂ ਸਤਿਗੁਰਾਂ ਦੇ ਨਮਕ ਨੂੰ ਖਾਧਾ ਹੈ, ਇਸ ਕਰਕੇ ਮੈਂ ਨਮਕ ਹਰਾਮੀ ਨਹੀਂ ਬਣਨਾ, ਮੈਂ ਆਪਣੇ ਨਮਕ ਨੂੰ ਹਲਾਲ ਕਰਨਾ ਹੈ। ਇਹ ਚਿੱਤ ਦੇ ਵਿੱਚ ਚਾਹ ਧਾਰਨ ਕਰਕੇ ਉਹ ਨਹੀਂ ਗਿਆ।
ਪ੍ਰਭ ਟਿਗ ਸੁਦ ਪਹੁੰਚੀ ਤਿਸ ਕਾਲ, ਗਏ ਖਾਨ ਤਰ ਤਰਾਸ ਵਿਸਾਲ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਕਿਸੇ ਸਿੱਖ ਨੇ ਖਬਰ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਬਾਕੀ ਦੇ ਸਾਰੇ ਸਰਦਾਰ ਤੇ ਪਠਾਨ ਭਾਵੇਂ ਚਲੇ ਗਏ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਕਾਲੇ ਖਾਂ ਜਿਹੜਾ ਹੈ ਉਹ ਨਹੀਂ ਗਿਆ।
ਤ੍ਰੈ ਸਰਦਾਰ ਬੇਮੁਖ ਹੋਏ ਪਾਗੇ, ਇੱਕ ਬੈਠਿਓ ਨਹੀਂ ਧੀਰਜ ਤਿਆਗੇ।
ਉਹ ਕਹਿੰਦਾ ਹੈ ਸਤਿਗੁਰਾਂ ਨੂੰ ਜਾ ਕੇ ਕਿ 3 ਸਰਦਾਰ ਤੇ ਉਹਨਾਂ ਦੇ ਨਾਲ ਦੇ ਸਾਥੀ ਤੇ ਬੇਮੁਖ ਹੋ ਕੇ ਦੌੜ ਗਏ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਅਜੇ ਵੀ ਆਪਣੇ ਡੇਰੇ ਦੇ ਉੱਤੇ ਬੈਠਿਆ ਹੋਇਆ ਹੈ ਧੀਰਜ ਨੂੰ ਧਾਰਨ ਕਰਕੇ।
ਜ਼ੀਨ ਤੁਰੰਗਣ ਪਰ ਨਹੀਂ ਡਾਲੇ, ਚੜਨ ਹੇਤ ਨਹੀਂ ਸ਼ਸਤਰ ਸੰਭਾਲੇ।
ਬਾਕੀ ਸਾਰੇ ਘੋੜਿਆਂ ਤੇ ਕਾਠੀਆਂ ਪਾ ਕੇ ਦੌੜ ਗਏ ਨੇ, ਪਰ ਇੱਕ ਸਰਦਾਰ ਅਜੇ ਵੀ ਉੱਥੇ ਬੈਠਾ ਹੋਇਆ ਜਿਹੜਾ ਕਿ ਲੱਗਦਾ ਹੈ ਜਾਣਾ ਨਹੀਂ ਚਾਹੁੰਦਾ।
ਸੁਣ ਕਲਗੀ ਤਰ ਦਾਸ ਪਠਾਇਓ, ਬੂਝੋ ਤੂੰ ਕਿਉਂ ਨਹੀਂ ਪਲਾਇਓ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਐਸੀ ਖਬਰ ਮਿਲੀ ਹੈ ਕਿ ਕਾਲੇ ਖਾਂ ਨਹੀਂ ਗਿਆ, ਬਾਕੀ ਸਾਰੇ ਦੌੜ ਗਏ ਨੇ, ਤੇ ਸਤਿਗੁਰਾਂ ਨੇ ਉਚੇਚੇ ਤੌਰ ਦੇ ਉੱਤੇ ਆਪਣੇ ਇੱਕ ਦਾਸ ਨੂੰ ਭੇਜਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਨੂੰ ਜਾ ਕੇ ਪੁੱਛੋ ਕਿ ਤੂੰ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਕਿਉਂ ਨਹੀਂ ਗਿਆ। ਨਿਜ ਸੰਗਣ ਤੇ ਹੋਏ ਬਹੀਨ, ਬੈਠ ਰਹੋ ਕਿਆ ਮਨ ਮੈਂ। ਸਿੱਖ ਨੇ ਜਾ ਕੇ ਪੁੱਛਿਆ ਕਿ ਤੂੰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਿਉਂ ਨਹੀਂ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਭੇਜਿਆ। ਜਾਏ ਸਿੱਖ ਨੇ ਬੂਝਣ ਕਰਿਓ, ਕਾਲੇ ਖਾਂ ਬਿਰਤੰਤ ਚਰਿਓ। ਜਦੋਂ ਜਾ ਕੇ ਸਿੱਖ ਨੇ ਪੁੱਛਿਆ ਤੇ ਫਿਰ ਅੱਗੋਂ ਕਾਲੇ ਖਾਂ ਨੇ ਆਪਣੇ ਬਿਰਤਾਂਤ ਨੂੰ ਇਸ ਤਰ੍ਹਾਂ ਉਚਾਰਨ ਕੀਤਾ, ਇੰਜ ਆਖਿਆ, ਕਹਿੰਦਾ ਮੈਂ ਨਹੀਂ ਬਣ ਹੋ ਨਿਮਕ ਹਰਾਮੀ, ਆਮ ਹੋ ਨਿਜ ਸਵਾਮੀ ਕੇ ਕਾਮੀ। ਸਿੱਖ ਨੂੰ ਕਾਲੇ ਖਾਂ ਕਹਿੰਦਾ ਕਿ ਮੇਰੇ ਨਾਲ ਦੇ ਸਾਥੀ ਤੇ ਨਮਕ ਹਰਾਮੀ ਬਣ ਗਏ ਨੇ, ਪਰ ਮੈਂ ਉਹਨਾਂ ਦੇ ਨਾਲ ਮਿਲ ਕੇ ਨਮਕ ਹਰਾਮੀ ਬਣਨਾ ਨਹੀਂ ਚਾਹੁੰਦਾ। ਮੈਂ ਆਪਣੇ ਸਵਾਮੀ ਦੇ ਭਾਵ ਕੇ ਸਤਿਗੁਰਾਂ ਦੇ ਰਣ ਦੇ ਵੇਲੇ ਜ਼ਰੂਰ ਕੰਮ ਆਵਾਂਗਾ। ਇਸ ਤਰੀਕੇ ਦਾ ਜਿਹੜਾ ਜਵਾਬ ਹੈ ਉਹ ਦਿੱਤਾ ਹੈ ਕਾਲੇ ਖਾਂ ਨੇ ਕਿ ਮੈਂ ਤੇ ਨਮਕ ਨੂੰ ਹਲਾਲ ਕਰਾਂਗਾ, ਮੈਂ ਬਾਕੀਆਂ ਦੇ ਵਾਂਗ ਨਮਕ ਹਰਾਮੀ ਨਹੀਂ ਬਣਾਂਗਾ, ਮੈਂ ਸਤਿਗੁਰਾਂ ਦਾ ਯੁੱਧ ਦੇ ਵੇਲੇ ਪੂਰਾ ਸਾਥ ਦੇਵਾਂਗਾ। ਇਸ ਤਰ੍ਹਾਂ ਦੀ ਗੱਲ ਆਖੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।